पनीर बाजार ते क्रिकेट दे शदाइयां वास्ते अजीम शान क्रिकेट टूर्नामेंट जबरदस्त तफरी ते दाखला बिल्कुल मुफ्त 26 27 ते 28 अगस्त नू CA सेंटर ब्रैम्पटन च मजीद मालूमात ते फ्री रजिस्ट्रेशन वास्ते विजिट करो fantasticfest.com
ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
मार्केट ठंडी होवे जा गर्म रियल स्टेट च लाओ घट्टो घट 15% रिटर्न सूझ सियाणप नाल डेवलपमेंट लैंड ते इनकम जनरेटिंग प्रॉपर्टी च लगाए पैसे हमेशा वधदे रहिंदे आ जदों कि घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ पैसे दी 100% सेफ्टी ते सिक्योरिटी दी गरंटी ते उत्तों सोहणी रिटर्न घट्टो घट इन्वेस्टमेंट $100,000 वधेरे जानकारी लई रीमैक्स स्पैशलिस्ट दे चरणजीत बराड़ नूं हुणे कॉल करो 647-384-3000 8436
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल बराड़ RRSP या RESP करवानी है इनकम टैक्स प्लानिंग लई भी राजपाल बराड़ तुहाडी मदद कर सकदे हन
हेलो दिस इज राजपाल बराड़ चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning, and their estate planning. Please feel free to give me a call, and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165
पिछले 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
First, second, third mortgage, home equity, business loan, debt consolidation, refinance, rent to own lay, call karo Devinder Pawar nu 647-988-8731, 647-988-8731.
Je nahi hona khajjal khwar, ta call karo
Devinder Pawar.
Jekar ek vaar inna tuhadi file vekh ke haan keh ditti, ta apne vaade te hamesha khare utarde han. License number 10845, independently owned and operated.
मार्केट ठंडी होवे जा गर्म, रियल स्टेट च लाओ घटो घट 15% रिटर्न। सूझ सियाणप नाल डिवेलपमेंट लैंड ते इनकम जनरेटिंग प्रॉपर्टी च लगाए पैसे हमेशा वधदे रहिंदे आ, जदों कि घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा। अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ। पैसे दी 100% सेफ्टी ते सिक्योरिटी दी गारंटी ते उत्तों सोहणी रिटर्न, घट तों घट इन्वेस्टमेंट $1,00,000। वधेरे जानकारी लई रीमैक्स स्पैशलिस्ट दे चरणजीत बराड़ नूं हुणे कॉल करो 647-384-0834-36।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਦੁਨੀਆ ਦੇ ਵਿੱਚ ਬੜੀਆਂ ਖੇਡਾਂ, ਸਾਡੀ ਖੇਡ ਕਬੱਡੀ, ਕਈ ਗੱਭਰੂ ਅਜੇ ਖੇਡਣ ਲੱਗੇ, ਕਈਆਂ ਖੇਡ ਕੇ ਛੱਡੀ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ 29ਵਾਂ ਕਬੱਡੀ ਕੱਪ 13 ਅਗਸਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਫਸਟ ਓਨਟਾਰੀਓ ਸੈਂਟਰ ਹੈਮਿਲਟਨ ਵਿਖੇ ਕਬੱਡੀ ਦੇ ਚੋਟੀ ਦੇ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ, ਜਿਸ ਵਿੱਚ ਕਬੱਡੀ ਦੀਆਂ ਚੋਟੀ ਦੀਆਂ ਕਲੱਬਾਂ ਪਾਰਟਿਸਿਪੇਟ ਕਰਨਗੀਆਂ। ਕੈਨੇਡਾ, ਈਸਟ ਐਂਡ ਵੈਸਟ, USA, UK, ਇੰਡੀਆ, ਯੂਰਪ। ਟਿਕਟ ਵਾਸਤੇ ticketmaster.ca 416-258-0422-4.
ਹਾਂਜੀ, ਹੋ ਰਹੀਆਂ ਤਿਆਰੀਆਂ ਫਿਰ ਰੱਖੜੀ ਦੀਆਂ? ਕੀ ਹੋਇਆ, ਰੱਖੜੀ ਅਤੇ ਸ਼ੁੱਧ ਖੋਏ ਦੀ ਮਠਿਆਈਆਂ ਕਿੱਥੋਂ ਲੈਣੀਆਂ? ਬਸ ਇਹੀ ਗੱਲ ਹੈ।
ਓ ਜੀ, ਏਸ਼ੀਅਨ ਫੂਡ ਸੈਂਟਰ ਕਦੋਂ ਕੰਮ ਆਊਗਾ?
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਾਂ ਤੇ ਬਹੁਤ ਜ਼ਿਆਦਾ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਮਿਲੂਗੀ। ਇੰਨਾ ਹੀ ਨਹੀਂ, ਦੁੱਧ ਅਤੇ ਖੋਏ ਨਾਲ ਬਣੀਆਂ ਤਾਜ਼ੀਆਂ ਮਠਿਆਈਆਂ ਵੀ ਮਿਲਣਗੀਆਂ। ਹੋਰ ਸੁਣੋ, ਸ਼ੇਰ ਦੇਸੀ ਸਟਾਈਲ ਆਟਾ 30.99 ਦਾ, 800 ਗ੍ਰਾਮ ਇੰਡੀਅਨ ਰੂਅਫਜ਼ਾ 449, 400 ਗ੍ਰਾਮ ਕਰਾਚੀ ਬੇਕਰੀ ਅਸੋਟਿਡ ਕੁਕੀਜ਼ 449 ਤੇ ਕਈ ਇਨ ਸਟੋਰ ਡੀਲਸ ਦਾ ਫਾਇਦਾ ਲਵੋ। ਯਾਦ ਰੱਖੋ, ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਾਂ ਤੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਆਪਣਾ ਜਿਹੜਾ ਸਾਥ ਆ ਆਵਾਜ਼ ਦੇ ਜ਼ਰੀਏ, ਉਹ 3 ਵਜੇ ਤਾਈਂ ਰਹਿਣਾ। ਕਾਫੀ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ, ਪਰ ਪਹਿਲਾਂ ਇੱਕ ਛੋਟੀ ਜਿਹੀ ਗੱਲ ਕਰ ਲਈਏ। ਅੱਜ 2 ਵਜੇ ਪੀਲ ਪੁਲਿਸ ਨੇ ਜਾਣਕਾਰੀ ਦੇਣੀ ਆ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਮੀਡੀਆ ਦਾ ਇੱਕ ਜਰਨਲਿਸਟ ਸੀ ਜਿਹੜਾ ਜੋਤੀਮਾਨ, ਮੀਡੀਆ ਦੇ ਜਰਨਲਿਸਟ ਸੀਗੇ, ਅਤੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਦੇ ਸੱਟਾਂ ਮਾਰੀਆਂ ਸੀ ਇਸ ਸੰਬੰਧ ਦੇ ਵਿੱਚ। ਸਾਰੀ ਮੀਡੀਆ ਨੇ ਵੈਸੇ ਇਹਨਾਂ ਦਿਨਾਂ 'ਚ ਨਿਖੇਧੀ ਕੀਤੀ ਹੈ ਇਸ ਗੱਲ ਦੇ ਉੱਤੇ। ਹਿੰਸਾ ਜਿਹੜੀ ਹੈਗੀ ਆ ਉਹ ਟੋਲਰੇਟ ਨਹੀਂ ਕੀਤੀ ਜਾ ਸਕਦੀ, ਜ਼ੀਰੋ ਟੋਲਰੈਂਸ। ਮਸਲੇ ਆ ਜਿਹੜੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਆ, ਗੱਲਬਾਤ ਰਾਹੀਂ ਨਹੀਂ ਹੱਲ ਹੁੰਦੇ, ਕੋਰਟ ਜਾ ਕੇ ਹੱਲ ਕੀਤੇ ਜਾ ਸਕਦੇ ਆ। ਕੋਰਟ 'ਚ ਨਹੀਂ ਹੱਲ ਹੁੰਦੇ ਕੋਈ ਹੋਰ ਪ੍ਰੋਬਲਮ ਆ, ਕੋਈ ਫਰੋਡ ਆ, ਕੋਈ ਕੁਝ ਵੀ ਆ ਦੁਨੀਆਂ ਦਾ, ਪੁਲਿਸ ਹੈਗੀ ਆ, ਇਸ ਤਰੀਕੇ ਨਾਲ ਮਤਲਬ ਹੱਲ ਕੀਤੇ ਜਾਣੇ ਚਾਹੀਦੇ ਆ। ਕੁੱਟਮਾਰ ਗੁੰਡਾਗਰਦੀ ਇਹ ਕਿਸੇ ਮਸਲੇ ਦਾ ਹੱਲ ਹੈ ਨਹੀਂ। ਵੈਸੇ ਇਹਦੇ ਵਿੱਚ ਵੀ ਸੱਚਾਈ ਹੈ ਵੀ ਜਿੰਨਾ ਹੀ ਬੰਦਾ ਕੋਈ ਹਿੰਸਕ ਹੁੰਦਾ ਅਤੇ ਕੁੱਟਮਾਰ 'ਤੇ ਉਤਰਦਾ, ਇਹਦਾ ਮਤਲਬ ਉਹਦੇ 'ਚ ਟੋਲਰੈਂਸ ਹੈ ਨਹੀਂ ਗੀ। ਅੱਜ 2 ਵਜੇ ਜਾਣਕਾਰੀ ਮਿਲੂ, ਸ਼ਾਇਦ ਫਿਰ ਕੋਈ ਸੁਰਾਗ ਮਿਲ ਜੇ ਜੀ, ਪੁਲਿਸ ਕੀ ਕੁਝ ਲੱਭ ਕੇ ਲਿਆਈ ਆ ਵੀ ਕਿਹਨਾਂ ਨੇ ਜੋਤੀਮਾਨ ਜੀ ਨੂੰ ਕੁੱਟਿਆ, ਕੀ ਕਾਰਨ ਆ, ਉਹ ਆਪਦਾ ਪੱਖ ਕੀ ਰੱਖਦੇ ਨੇ। ਬਸ ਜਦੋਂ ਤੁਸੀਂ ਹਿੰਸਾ ਦੇ ਰਾਹ ਤੁਰ ਪਏ ਜੀ, ਫਿਰ ਪੱਖ ਦਾ ਪੱਖ ਨਹੀਂ ਕੋਈ ਬਾਅਦ ਦੇ ਵਿੱਚ ਸੁਣਦਾ ਕਿਸੇ ਦਾ, ਇਹਨਾਂ ਦੇਸ਼ਾਂ 'ਚ ਤਾਂ ਖਾਸ ਕਰਕੇ। ਇਹਨਾਂ ਦੇਸ਼ਾਂ ਦੇ ਵਿੱਚ ਜਿਹਦੇ ਨਾਲ ਜਿੰਨਾ ਮਰਜ਼ੀ ਵਿਰੋਧ ਆ, ਉਹ ਬਸ ਵਿਰੋਧ ਆ ਜਿਹੜਾ, ਪਹਿਲੀ ਗੱਲ ਤਾਂ ਕਿਸੇ ਨਾਲ ਹੋਵੇ ਹੀ ਨਾ, ਕਿਉਂਕਿ ਨਿੱਜੀ ਦੁਸ਼ਮਣੀ ਨਿੱਜੀ ਵਿਰੋਧ ਲਈ ਸੱਭਿਅਕ ਸਮਾਜਾਂ ਦੇ ਵਿੱਚ ਕੋਈ ਥਾਂ ਨਹੀਂ। ਟ੍ਰੈਂਡਸ ਹੁੰਦੇ ਨੇ, ਟੈਂਡੈਂਸੀਜ਼ ਹੁੰਦੀਆਂ, ਰੁਝਾਨ ਹੁੰਦੇ ਨੇ। ਉਹਨਾਂ ਜਰਨਲਿਸਟ ਵੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਅਸੀਂ ਕਿਸੇ ਦੇ ਖਿਲਾਫ਼ ਨਿੱਜੀ ਕੋਈ ਗੱਲ ਨਾ ਕਰੀਏ, ਨਾ ਕੀਤੀ ਜਾਵੇ, ਪਰ ਕਿਉਂਕਿ ਕਈ ਵਾਰੀ ਕੋਈ ਮਸਲਾ ਇਹੋ ਜਿਹਾ ਹੁੰਦਾ, ਉਹਦੇ ਵਿੱਚ ਕੋਈ ਜਦੋਂ ਵਿਅਕਤੀ ਜ਼ਿੰਮੇਵਾਰ ਹੁੰਦਾ ਤਾਂ ਫਿਰ ਉਹ ਜ਼ਿੰਮੇਵਾਰ ਵਿਅਕਤੀ ਦਾ ਨਾਂ ਤਾਂ ਲੈਣਾ ਹੀ ਪੈਂਦਾ ਨਾ, ਵੀ ਆਹ ਬੰਦਾ ਜ਼ਿੰਮੇਵਾਰ ਆ। ਕੋਰਟਸ ਵੀ ਨਾਂ ਲੈਂਦੀਆਂ, ਪੁਲਿਸ ਵੀ ਨਾਂ ਲੈਂਦੀ ਹੈ, ਚਾਰਜ ਕੀਤਾ ਜਾਂਦਾ। ਸਾਡਾ ਕੰਮ ਤਾਂ ਇੱਥੇ ਖ਼ਬਰਾਂ ਦੇਣਾ, ਪਰ ਖ਼ਬਰਾਂ ਦਿੰਦੇ ਦਿੰਦੇ ਵੀ ਕਈ ਵਾਰੀ ਕਈ ਵਿਅਕਤੀਆਂ ਦੇ ਨਾਂ ਲਏ ਜਾਂਦੇ ਨੇ। ਫੋਰ ਐਗਜ਼ਾਮਪਲ, ਅੱਜ ਮੈਂ ਜਿਹੜੇ ਵਿਸ਼ੇ 'ਤੇ ਗੱਲ ਕਰਨੀ ਹੈ ਉਹਦੇ 'ਚ ਬੰਦਿਆਂ ਦੇ ਨਾਂ ਆਉਣੇ ਹੀ ਆਉਣੇ ਨੇ, ਅਸੀਂ ਅਵੋਇਡ ਹੀ ਨਹੀਂ ਕਰ ਸਕਦੇ। ਖਾਸ ਕਰਕੇ ਜਿਹੜੀਆਂ ਪਬਲਿਕ ਫਿਗਰਸ ਨੇ, ਪਬਲਿਕ ਫਿਗਰਸ ਦਾ ਤਾਂ ਕ੍ਰਿਟੀਸਿਜ਼ਮ ਦੋਸਤੋ ਹੋਣਾ ਹੀ ਹੋਣਾ। ਪਬਲਿਕ ਫਿਗਰ ਜਿਹੜੀ ਕੋਈ ਪੋਲੀਟੀਕਲ ਆਗੂ ਹੈਗਾ, ਕੋਈ ਸੋਸ਼ਲ ਐਕਟੀਵਿਸਟ ਹੈਗਾ, ਕੋਈ ਧਾਰਮਿਕ ਆਗੂ ਹੈਗਾ, ਜਿੰਨਾ ਕੋਈ ਪਬਲਿਕ ਦੇ ਵਿੱਚ ਵਿਚਰੂਗਾ ਓਨੀ ਉਹਦੀ ਕੋਈ ਉਹਦੀ ਐਪਰੀਸ਼ੀਏਸ਼ਨ ਕਰੂਗਾ, ਕੋਈ ਉਹਦੀ ਨੁਕਤਾਚੀਨੀ ਕਰੂਗਾ, ਕੋਈ ਉਹਦੇ 'ਤੇ ਤਵਾ ਲਾਊਗਾ, ਕੋਈ ਉਹਨੂੰ ਮਾੜਾ ਕਹੂਗਾ, ਕੋਈ ਉਹਨੂੰ ਚੰਗਾ ਕਹੂਗਾ। ਇਹ ਦੁਨੀਆ ਇਹਦੇ 'ਚ ਇਸ ਤਰ੍ਹਾਂ ਹੀ ਚੱਲਦਾ। ਜਿੰਨਾ ਕੋਈ ਬੰਦਾ ਜਿਹਨੂੰ ਜਿੰਨੇ ਕੁ ਬੰਦੇ ਜਾਣਦੇ ਨੇ, ਜਿਵੇਂ ਜਿਵੇਂ ਮਸ਼ਹੂਰ ਹੋਈ ਜਾਂਦਾ, ਉਹਦੇ ਬਾਰੇ ਲੋਕਾਂ ਦੇ ਅਲੱਗ ਅਲੱਗ ਲੋਕਾਂ ਦੇ ਨਜ਼ਰੀਏ ਹੁੰਦੇ ਆ, ਉਸ ਨਜ਼ਰੀਏ ਤੋਂ ਗੱਲ ਕਰਦੇ ਆ। ਹੁਣ ਚੋਣਾਂ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਨਾ, ਚੋਣਾਂ ਦੇ ਵਿੱਚ ਇੱਕ ਵਿਅਕਤੀ ਆ ਜਿਹੜਾ ਖੜ ਗਿਆ, 3-4 ਸਾਲ ਰਿਹਾ ਕੋਈ ਉਹ ਕਿਸੇ ਅਹੁਦੇ ਦੇ ਉੱਤੇ, ਕਿਸੇ ਨੇ ਉਹਨੂੰ ਕਹਿਣਾ ਚੰਗਾ ਕੀਤਾ, ਕਿਸੇ ਨੇ ਕਹਿਣਾ ਮਾੜਾ ਕੀਤਾ, ਅਤੇ ਵਿਅਕਤੀ ਦਾ ਨਾਂ ਵੀ ਨਾਲ ਹੀ ਆ ਗਿਆ ਨਾ। ਪਰ ਕਈ ਵਾਰੀ ਬਿਨਾਂ ਨਾਂ ਲਿਆਂ ਵੀ ਜਿਹੜਾ ਰੁਝਾਨ ਹੁੰਦਾ ਉਹਦੇ ਬਾਰੇ ਗੱਲਬਾਤ ਕੀਤੀ ਜਾ ਸਕਦੀ ਆ। ਇਹ ਤਾਂ ਹੁਣ ਦੇਖਣਾ ਹੁੰਦਾ ਜੀ, ਜਿਹੜਾ ਰੇਡੀਓ 'ਤੇ TV 'ਤੇ ਬੈਠਾ ਜਾਂ ਜਿਹੜਾ ਅਖਬਾਰ 'ਚ ਆਰਟੀਕਲ ਲਿਖ ਰਿਹਾ ਵੀ ਉਹਨੂੰ ਕਿਹੜੇ ਹਿਸਾਬ ਨਾਲ ਉਹ ਗੱਲ ਆ ਜਿਹੜੀ ਲੋਕਾਂ ਤੱਕ ਪਹੁੰਚਾ ਸਕਦਾ। ਪਰ ਉਹ ਗੱਲ ਪਹੁੰਚਾਉਂਦੇ ਨਿੱਜੀ ਤੌਰ ਦੇ ਉੱਤੇ ਕਿਸੇ ਦੇ ਖਿਲਾਫ਼ ਕੋਈ ਮਾੜੀ ਭੱਦੀ ਟਿੱਪਣੀ ਕਰਨੀ, ਇਹ ਸਾਡੇ ਲਈ ਵਰਜਿਤ ਹੁੰਦਾ ਜੀ, ਅਸੀਂ ਇਹ ਨਹੀਂ ਕਰ ਸਕਦੇ। ਜਿਹਦੇ ਨਾਲ ਜਿੰਨਾ ਮਰਜ਼ੀ ਵਿਰੋਧ ਹੋਵੇ, ਅਸੀਂ ਉਹ ਨਿੱਜੀ ਤੌਰ 'ਤੇ ਇਨਸਾਨੀ ਤੌਰ ਦੇ ਉੱਤੇ ਜੇ ਕੋਈ ਵਿਅਕਤੀ ਮਾੜਾ ਕੰਮ ਵੀ ਕਰਦਾ ਤਾਂ ਅਸੀਂ ਨਿੱਜੀ ਵਿਰੋਧ ਨਹੀਂ ਉਹਦੇ ਨਾਲ ਦਿਖਾ ਸਕਦੇ ਹੁੰਦੇ। ਇੱਥੇ ਬੈਠੇ ਉਹਦੇ ਉਸ ਰੁਝਾਨ ਬਾਰੇ ਗੱਲ ਕਰ ਸਕਦੇ, ਫਲਾਨਾ ਵਿਅਕਤੀ ਐਂ ਸੋਚਦਾ ਨਾ ਜਿਹੜਾ, ਉਹ ਗਲਤ ਆ। ਫੋਰ ਐਗਜ਼ਾਮਪਲ ਵੀ ਹੁਣ ਨੋਰਮਲੀ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਲੋਕ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਏ ਹੁੰਦੇ ਨੇ, ਵਿਗਿਆਨ ਨੂੰ ਪੜ੍ਹਦੇ ਨੇ, ਉਹਨਾਂ ਦੀਆਂ ਕੰਟਰਡਿਕਸ਼ਨਸ ਹੁੰਦੀਆਂ ਨੇ, ਉਹਨਾਂ ਦੇ ਵਿਰੋਧ ਹੁੰਦੇ ਨੇ, ਉਹ ਡਿਫਰੈਂਟ ਐਂਗਲ ਤੋਂ ਗੱਲ ਕਰਦੇ ਨੇ। ਆਮ ਸਮਾਜ ਦੇ ਵਿੱਚ ਲੋਕ ਵਹਿਮੀ ਹੁੰਦੇ ਆ, ਲਾਈ ਲੱਗ ਹੁੰਦੇ ਨੇ, ਧਾਰਮਿਕ ਕੱਟੜ ਲੋਕ ਨੇ ਜਿਹੜੇ ਉਹ ਵੀ ਲਾਈ ਲੱਗ ਹੁੰਦੇ ਨੇ, ਵਾਇਲੈਂਟ ਹੁੰਦੇ ਨੇ, ਹਿੰਸਕ ਹੁੰਦੇ ਨੇ। ਇਸ ਕਰਕੇ ਨੋਰਮਲੀ ਸਮਾਜ 'ਚ ਦੇਖਿਆ ਗਿਆ ਬਈ ਧਾਰਮਿਕ ਕੱਟੜਪੰਥੀਏ ਇਹ ਖੱਬੇ ਪੱਖੀ ਲੋਕਾਂ 'ਤੇ ਜਿਹੜੇ ਵਿਗਿਆਨ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ਼ ਹੁੰਦੇ ਨੇ, ਅਤੇ ਵਿਗਿਆਨ ਦੀ ਗੱਲ ਕਰਨ ਵਾਲੇ ਧਾਰਮਿਕ ਕੱਟੜਪੰਥੀਆਂ ਦੇ ਖਿਲਾਫ਼ ਹੁੰਦੇ ਨੇ। ਪਰ ਇਹ ਡਿਸਕਸ਼ਨ ਚੱਲਦੀ ਰਹਿੰਦੀ ਆ, ਇਹ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਦੁਨੀਆ ਬਣੀ ਆ ਉਦੋਂ ਤੋਂ ਚੱਲਦੀ ਆਈ ਆ, ਇਸ ਤਰ੍ਹਾਂ ਹੀ ਚੱਲੀ ਜਾਣੀ ਆ। ਇੱਥੇ ਇਹਨਾਂ ਦੇਸ਼ਾਂ 'ਚ ਵੀ ਜਿਹਨਾਂ ਨੂੰ ਆਪਾਂ ਮਤਲਬ ਐਡਵਾਂਸਡ ਕੰਟਰੀਜ਼ ਕਹਿੰਦੇ ਹਾਂ, ਜਦੋਂ ਚਾਰਲਸ ਡਾਰਵਿਨ ਦੀ ਥਿਊਰੀ ਆਈ ਸੀ ਐਵੋਲਿਊਸ਼ਨ ਦੀ, ਅਤੇ ਬਹੁਤ ਬਹੁਤ ਮਜ਼ਾਕ ਉਡਾਏ ਗਏ ਸੀ। ਅੱਜ ਕੱਲ੍ਹ ਵੀ ਲੋਕ ਕਾਰਟੂਨ ਬਣਾ ਦਿੰਦੇ ਆ ਵੀ ਡਾਰਵਿਨ ਦਾ ਧੜ ਲਾ ਕੇ ਅਤੇ ਉੱਤੇ ਬਾਂਦਰ ਦੀ ਫੋਟੋ ਲਾਤੀ, ਵੀ ਇਹ ਤਾਂ ਕਹਿੰਦਾ ਮੈਂ ਬਾਂਦਰ ਦਾ ਪੁੱਤ ਹਾਂ। ਇੱਥੇ ਇੱਕ ਵਿਗਿਆਨੀ ਸੀਗਾ ਹਕਸਲੇ, ਉਹਦੇ ਬਾਰੇ ਜਿਹੜੇ ਕ੍ਰਿਸਚੀਅਨ ਸੀਗੇ ਚਰਚ ਦੇ ਜਿਹੜੇ ਆਗੂ ਸੀ ਉਸ ਵੇਲੇ, ਉਹ ਕਹਿੰਦੇ ਹੁਣ ਤੂੰ ਐਂ ਦੱਸ ਵੀ ਬਾਂਦਰਾਂ ਦੀ ਕਿਹੜੀ ਨਸਲ ਦੇ ਵਿੱਚੋਂ, ਜਿਹੜੀ ਐਡੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ। ਪਰ ਉਹਨੇ ਪਰਵਾਹ ਹੀ ਨਹੀਂ ਮੰਨੀ ਜੀ, ਉਹ ਹੱਸਦਾ ਹੱਸਦਾ ਕਹਿੰਦਾ ਰਿਹਾ, ਕਹਿੰਦਾ ਤੁਹਾਡੇ ਵਰਗੇ ਜਾਹਲ ਇਨਸਾਨਾਂ ਦੀ ਨਸਲ ਦੇ ਵਿੱਚੋਂ ਹੋਣ ਦੀ ਬਜਾਏ ਮੈਂ ਆਪਣੇ ਆਪ ਨੂੰ ਬਾਂਦਰਾਂ ਦੀ ਨਸਲ 'ਚੋਂ ਕਹਿਣ ਅਤੇ ਕਹਾਉਣ 'ਤੇ ਮੈਂ ਵੱਧ ਮਾਣ ਮਹਿਸੂਸ ਕਰਦਾ। ਦੇਖੋ ਕਿਆ ਕਮਾਲ ਦੀ ਗੱਲ ਕੀਤੀ ਉਹਨੇ, ਮਤਲਬ ਵਿਰੋਧ ਸਮਾਜ 'ਚ ਰਿਹਾ ਪਰ ਵਿਰੋਧ ਨੂੰ, ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੋਰ ਮੇਰੇ ਮਨ 'ਚ ਆਈ, ਸਾਡੇ ਪੰਜਾਬੀਆਂ ਦਾ ਵਿਰੋਧ ਬਿਨਾਂ ਕਿਸੇ ਗੱਲ ਤੋਂ ਹੀ ਹੁੰਦਾ, ਕਿਸੇ ਦੀ ਸ਼ਕਲ ਭੈੜੀ ਲੱਗਦੀ ਚਲੋ ਕੁੱਟ ਦਿਓ ਜੀ, ਘਸੁੰਨ ਮਾਰ ਦਿਓ, ਮੁੱਕੇ ਮਾਰ ਦਿਓ ਇਹਦੇ, ਹੈ ਨਾ। ਚਲੋ ਇੱਕ ਤਾਂ ਹੈਗਾ ਨਾ, ਜਿਹੜਾ ਕੋਈ ਬੰਦਾ ਬੋਲਦਾ ਉਹਦਾ ਵਿਰੋਧ ਕਰਨਾ, ਠੀਕ ਦਲੀਲ ਮਤਲਬ ਦਲੀਲ ਦੇ ਨਾਲ ਵਿਰੋਧ ਕਰਨਾ, ਇੱਕ ਹੁੰਦਾ ਵੀ ਨਹੀਂ ਵਿਰੋਧ ਕਰਨ ਦੇ ਬਾਰੇ ਵਿਰੋਧ ਕਰਨਾ। ਹੁਣ ਸੱਸਾਂ ਤੇ ਨੂੰਹਾਂ ਦੀ ਲੜਾਈ ਕਾਹਦੀ ਹੁੰਦੀ ਹੈ, ਐਵੇਂ ਵਿਰੋਧ ਕਰੀ ਜਾਣਾ। ਸ਼ਰੀਕਾਂ ਦੀ ਲੜਾਈ ਕਾਹਦੀ ਹੁੰਦੀ ਹੈ, ਐਵੇਂ ਵਿਰੋਧ ਕਰੀ ਜਾਣਾ। ਉਹ ਨਹੀਂ, ਜਿਹੜਾ 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 ਹੈਲਦੀ ਕ੍ਰਿਟੀਸਿਜ਼ਮ ਹੋਵੇ ਉਹ ਹੋਣਾ ਚਾਹੀਦਾ। ਦੋਸਤੋ ਸਭ ਤੋਂ ਵੱਧ ਕ੍ਰਿਟੀਸਿਜ਼ਮ ਨਾ ਬੰਦੇ ਦੇ ਦਿਮਾਗ 'ਚ ਚੱਲਦਾ, ਸਭ ਤੋਂ ਵੱਧ ਵੱਡੀ ਲੜਾਈ ਬੰਦੇ ਦੇ ਦਿਮਾਗ ਦੇ ਵਿੱਚ ਚੱਲਦੀ ਹੈ। ਬੰਦਾ ਆਪਣੇ ਆਪ ਦੇ ਨਾਲ, ਬੰਦੇ ਦੀ ਨੁਕਤਾਚੀਨੀ ਵੀ ਆਪਣੀ ਆਪ, ਬੰਦਾ ਸਭ ਤੋਂ ਵੱਧ ਮੁਹੱਬਤ ਵੀ ਆਪਣੇ ਆਪ ਨੂੰ ਕਰਦਾ। ਮੈਨੂੰ ਕੋਈ ਕਹੇ ਤੂੰ ਕਿਹਨੂੰ ਪਿਆਰ ਕਰਦਾ, ਮੈਂ ਕਿਹਾ ਜੀ ਮੈਂ ਤਾਂ ਆਪਣੇ ਆਪ ਨੂੰ ਪਿਆਰ ਕਰਦਾ। ਬਾਕੀ ਸਾਰੀਆਂ ਗੱਲਾਂ ਝੂਠ ਬੋਲਦੇ ਨੇ, ਜਿਹੜੇ ਕਹਿੰਦੇ ਨੇ ਨਾ ਮੈਂ ਜੀ ਉਹਨੂੰ ਵੱਧ ਪਿਆਰ ਕਰਦਾ, ਨਾ 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 ਨਾ, ਉਹ ਸੰਤੁਸ਼ਟੀ ਆ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਹੋਰ ਉਹ ਕਿਹਨੂੰ ਪਿਆਰ ਕਰੂਗਾ। ਸਭ ਤੋਂ ਪਹਿਲਾਂ ਬੰਦੇ ਦਾ ਆਪਣਾ ਆਪ ਆ, ਪਰ ਆਪਣੇ ਆਪ ਨੂੰ ਪਿਆਰ ਕਰਦੇ ਹੋਏ, ਆਪਣੇ ਆਪ ਦਾ ਸਤਿਕਾਰ ਕਰਦੇ ਹੋਏ ਅੰਦਰ ਇੱਕ ਕ੍ਰਿਟੀਸਿਜ਼ਮ ਚੱਲਦਾ, ਅੰਦਰ ਇੱਕ ਸੰਘਰਸ਼ ਚੱਲਦਾ ਬਈ ਮੈਂ ਫਿਰ ਆਹ ਜਿਹੜੀ ਕੱਲ੍ਹ ਗੱਲ ਕੀਤੀ ਆ, ਮੈਂ ਫਲਾਨੇ ਦੀ ਬੇਇੱਜ਼ਤੀ ਕੀਤੀ ਆ, ਮੈਂ ਔਖਾ ਹੋਇਆ, ਮੈਂ ਲੜਿਆ। ਜੇ ਸੱਚੀ ਬੰਦਾ ਜਿਉਂਦਾ ਜਾਗਦਾ ਤਾਂ ਫਿਰ ਉਹ ਦੇਖਦਾ ਸ਼ਾਮ ਨੂੰ ਵੀ ਨਹੀਂ 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 ਆਹ ਗੱਲ ਨਾ ਮੇਰੇ ਜਿਹੜਾ ਵਿਅਕਤੀਤਵ ਆ, ਮੇਰੀ ਪਰਸਨੈਲਿਟੀ ਠੀਕ ਨਹੀਂ, ਮਤਲਬ ਉੱਤਰਦੀ, ਅਤੇ ਮੈਂ ਇਹ ਕੰਮ ਕੱਲ੍ਹ ਤੋਂ ਨਹੀਂ ਕਰਨਾ, ਮੈਂ ਆਹ ਮਾੜਾ ਕੱਲ੍ਹ ਤੋਂ ਨਹੀਂ ਬੋਲਣਾ, ਮੈਂ ਆਹ ਫਲਾਨੇ ਦਾ ਦਿਲ ਦਿਖਾਇਆ ਅੱਜ, ਮੈਂ ਵੀ ਇਹ ਮੇਰੇ ਲਈ ਬਹੁਤ ਮਾੜੀ ਗੱਲ ਹੈ। ਇਦੋਂ ਮਾੜੀ ਗੱਲ ਤਾਂ ਹੋ ਹੀ ਨਹੀਂ ਸਕਦੀ, ਇਹ ਇਨਸਾਨੀਅਤ ਤੋਂ ਗਿਰੀ ਹੋਈ ਗੱਲ। ਬੰਦੇ ਦੇ ਅੰਦਰ ਸੰਘਰਸ਼ ਚੱਲਦਾ, ਮੈਂ ਵਾਰ ਵਾਰ ਕਹਿਣਾ ਜਿਹੜਾ ਬੰਦਾ ਜਿਉਂਦਾ ਜਾਗਦਾ, ਜਿਹੜਾ ਬੰਦਾ ਵੈਸੇ ਹੀ ਜਿਉਂਦਾ ਜਾਗਦਾ ਨਹੀਂ, ਰੋਟੀ ਖਾ ਲਈ, ਪਰੌਂਠੇ ਛਕ ਲਏ ਅਤੇ ਬਸ ਮਾਇਆ ਕਮਾ ਲਈ ਇਕੱਲੀ, ਇਹੀ ਮਕਸਦ ਆ, ਉਹ ਜਿਉਂਦਾ ਜਾਗਦਾ ਨਹੀਂ ਹੁੰਦਾ। ਆਪਾਂ ਕੱਲ੍ਹ ਪਰਸੋਂ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਕੀਤੀ ਸੀ ਵੀ ਬੰਦੇ ਦੇ ਦਿਮਾਗ ਕਾਹਦੇ ਲਈ ਲੱਗਿਆ, ਬੰਦਾ ਸੋਚਦਾ ਨਾ। ਜਿਉਂਦਾ ਬੰਦਾ ਜਿਹੜਾ ਹੈਗਾ ਉਹ ਸੋਚਦਾ ਵੀ ਆ, ਹੱਥ ਵੀ ਹਿਲਾਉਂਦਾ, ਕੰਮ ਵੀ ਕਰਦਾ। ਜਿਹੜਾ ਬੰਦਾ ਸੋਚਦਾ ਨਹੀਂ, ਹੱਥ ਨਹੀਂ ਹਿਲਾਉਂਦਾ, ਕੰਮ ਨਹੀਂ ਕਰਦਾ, ਤਾਂ ਮਤਲਬ ਜਿਉਂਦਾ ਜਾਗਦਾ ਨੀਗਾ। ਮੈਂ ਜਿਉਂਦੇ ਜਾਗਦੇ ਬੰਦੇ ਦੀ ਗੱਲ ਕਰ ਰਿਹਾ। ਜਿਉਂਦਾ ਜਾਗਦਾ ਬੰਦਾ ਆਪਣੇ ਆਪ ਨਾਲ ਸੰਘਰਸ਼ ਕਰਦਾ, ਇਵੋਲਵ ਹੁੰਦਾ, ਜੋ ਕੁਝ ਉਹ 2 ਸਾਲ ਪਹਿਲਾਂ ਸੀ ਅੱਜ ਨਹੀਂ ਹੋਊਗਾ, ਜੋ ਅੱਜ ਆ ਉਹ 2 ਸਾਲਾਂ ਨੂੰ ਨਹੀਂ ਹੋਊਗਾ, ਉਹ ਆਪਣੇ ਆਪ ਦੇ ਵਿੱਚੋਂ ਆਪਣੇ ਆਪ ਨੂੰ ਨਿਖਾਰਦਾ। ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਡਾਂਗਾਂ ਵਾਲੇ, ਕੁੱਟ ਦਿਓ, ਮਾਰ ਦਿਓ, ਘਸੁੰਨ ਮਾਰੋ, ਅਗਲੇ ਨੂੰ ਬੋਲਣ ਨਹੀਂ ਦੇਣਾ, ਇਹ ਨਾ ਇਹ ਪਛੜੇ ਹੋਏ ਲੋਕ ਹੁੰਦੇ ਨੇ। ਇਹਨਾਂ ਨੇ ਨਾ ਇਹ ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਵੀ ਇਨਸਾਨ ਇੰਨੇ ਸਿਆਣੇ ਹੋ ਗਏ ਨੇ, ਇਹਨਾਂ 'ਚ ਕਿਹੜੇ ਅੰਸ਼ ਆ ਜਾਂਦੇ ਨੇ, ਜਾਂ ਦਿਮਾਗੀ ਤੌਰ 'ਤੇ ਪਛੜੇ ਰਹਿ ਜਾਂਦੇ ਨੇ, ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਇਹਨਾਂ ਨੂੰ। ਇਹਨਾਂ ਵਿਚਾਰਾਂ 'ਤੇ ਤਰਸ ਹੀ ਕੀਤਾ ਜਾ ਸਕਦਾ, ਹੋਰ ਕੁਛ ਨਹੀਂ ਕਰ ਸਕਦੇ ਆਪਾਂ। ਦੇਖੋ ਕਾਨੂੰਨ ਫੜ ਵੀ ਲਊਗਾ, ਸਪੋਜ਼ ਮੈਂ ਕੋਈ ਇਹਨਾਂ ਦੇ ਪ੍ਰਤੀ ਨਰਮਾਈ ਨਹੀਂ ਰੱਖ ਰਿਹਾ, ਪਰ ਤੁਸੀਂ ਦੇਖੋ ਜਿਹੜਾ ਮੂਰਖ ਆ, ਪਾਗਲ ਆ, ਜਿਹੜਾ ਦੂਜੇ ਨੂੰ ਨੁਕਸਾਨ ਪਹੁੰਚਾ ਰਿਹਾ, ਜੇ ਕਾਨੂੰਨ ਫੜ ਵੀ ਲਊਗਾ ਉਹਨੂੰ, ਫੜ ਕੇ ਕਾਨੂੰਨ ਸਜ਼ਾ ਦੇਊ, ਉਹ ਜੇ ਫਿਰ ਵੀ ਨਾ ਸੁਧਰਿਆ, ਬਸ ਇਹਨਾਂ 'ਤੇ ਤਰਸ ਹੀ ਕੀਤਾ, ਫਿਰ ਆਪੇ ਜੇਲ੍ਹ ਦੇ ਵਿੱਚ ਅੱਕੀ ਪੀਸੀ ਜਾਊ ਬੈਠਾ, ਹੈ ਨਾ। ਆਪਾਂ ਤਾਂ ਤਰਸ ਹੀ ਕਰ ਸਕਦੇ ਹਾਂ ਨਾ। ਇਸ ਕਰਕੇ ਕਾਨੂੰਨ ਵੀ ਇਹ ਕਹਿ ਦਿੰਦਾ ਵੀ ਚਲੋ ਇੱਕ ਵਾਰੀ ਜ਼ੁਰਮ ਕਰ ਲਿਆ ਯਾਰ, ਇਹਨੂੰ ਫਿਰ ਵੀ ਇਹ ਸ਼ਾਇਦ ਸੁਧਰ ਜੇ, ਬੰਦੇ ਦੀ ਔਲਾਦ ਬਣ ਜੇ, ਇਹ ਸ਼ਾਇਦ ਵੀ ਚਲੋ ਇਹਨੂੰ ਮੌਕਾ ਦੇ ਦਿਓ, 20-25 ਸਾਲਾਂ ਬਾਅਦ, 15 ਸਾਲਾਂ ਬਾਅਦ, ਫਿਰ ਉਹ 10 ਸਾਲਾਂ ਬਾਅਦ ਇਹਨੂੰ ਪੈਰੋਲ 'ਤੇ ਆ ਜਾਣ ਦਿਓ, ਪਰ ਕਈ ਫਿਰ ਵੀ ਨਹੀਂ ਸੁਧਰਦੇ। ਮੈਂ ਨਾ ਤੁਹਾਨੂੰ ਉਦਾਹਰਣ ਦਿੰਦਾ, ਮੇਰੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਨਹੀਂ, ਚਲੋ ਗੱਲ ਜੋ ਗੱਲ ਤੁਰ ਪਈ। ਦੇਖੋ ਜਦੋਂ ਆਸਟ੍ਰੇਲੀਆ 'ਚੋਂ ਰੇਡੀਓ ਹੋਸਟ ਸੀਗਾ ਹਰਨੇਕ ਸਿੰਘ ਨੇਕੀ, ਉਹਦੇ 'ਤੇ ਕਾਤਲਾਨਾ ਹਮਲਾ ਹੋਇਆ ਸੀ, ਇਹਨਾਂ ਦੇਸ਼ਾਂ 'ਚ ਬੈਠੇ ਹੋਏ ਲੋਕਾਂ ਨੇ ਵੀ, ਬਹੁਤ ਜਿਹੜੇ ਕੱਟੜਪੰਥੀ ਸੀ ਨਾ, ਜਿਹੜੇ ਸਾਰਾ ਦਿਨ ਕਹਿੰਦੇ ਮਾਰ ਲਓ, ਚੱਕ ਲਓ, ਗਾਲਾਂ ਕੱਢੀ ਜਾਂਦੇ ਫੇਸਬੁੱਕ 'ਤੇ ਬੈਠ ਕੇ, ਬਹੁਤ ਲੋਕਾਂ ਨੇ ਉਹਨੂੰ ਸਲਾਹਿਆ, ਸਿਆਣੇ ਅਤੇ ਸੰਜੀਦਾ ਲੋਕਾਂ ਨੇ, ਜਿਨ੍ਹਾਂ ਦੇ ਉਹ ਨੇਕੀ ਦੇ ਨਾਲ, ਹਰਨੇਕ ਸਿੰਘ ਨਾਲ ਹਜ਼ਾਰਾਂ ਮਤਭੇਦ ਸੀ, ਉਹਨਾਂ ਨੇ ਨਿਖੇਧੀ ਕੀਤੀ ਵੀ ਮਾਰ ਕੁਟਾਈ ਕੋਈ ਮਸਲੇ ਦਾ ਹੱਲ ਨਹੀਂ। ਜੇ ਉਹ ਰੇਡੀਓ 'ਤੇ ਬੋਲਿਆ, ਜੇ ਗਲਤ ਬੋਲਿਆ ਉਹ ਸਪੋਜ਼, ਅਤੇ ਤੁਸੀਂ ਪੈਰਲਲ ਰੇਡੀਓ ਚਲਾ ਕੇ ਉਹਦੀ ਨੁਕਤਾਚੀਨੀ ਕਰੋ, ਉਹਦੇ ਰੇਡੀਓ 'ਤੇ ਜਾ ਕੇ ਬੈਠੋ, ਦੱਸੋ ਭਾਈ ਵੀ ਤੂੰ ਆਪਣੇ ਆਪ ਨੂੰ ਨੁਮਾਇੰਦਾ ਘਾਉਣਾ ਲੋਕਾਂ ਦਾ, ਆਹ ਗੱਲ ਆਏ ਆ, ਮਤਭੇਦ ਹੋ ਸਕਦੇ ਨਾ ਤੁਹਾਡੇ, ਹੁਣ ਹਜ਼ਾਰਾਂ ਹੀ ਗੱਲਾਂ 'ਤੇ ਮਤਭੇਦ ਹੁੰਦੇ ਆ। ਦੋਸਤੋ ਜੇ ਤੁਸੀਂ ਸੋਚਣ ਲੱਗ ਜਾਓ ਨਾ, ਮੈਂ ਤੁਹਾਨੂੰ ਦੱਸ ਦਿੰਦਾ ਵੀ ਮਤਭੇਦ ਤਾਂ ਇੱਥੇ ਆ ਜਾਂਦੇ ਵੀ ਇੱਕ ਸ਼ਬਦ ਵੀ ਕੱਢੋ ਨਾ, ਜੇ ਤੁਸੀਂ ਧਿਆਨ ਨਾਲ ਸੋਚੋ, ਅਤੇ ਘੰਟੇ ਬਾਅਦ ਤੁਹਾਡਾ ਆਪਦਾ ਸਾਡਾ ਆਪਣਾ ਦਿਮਾਗ ਕਹਿਣ ਲੱਗ ਜਾਂਦਾ ਯਾਰ ਮੈਂ ਉਹ ਗੱਲ ਜਿਹੜੀ ਕਹੀ ਸੀ ਉਹ ਸੱਚੀ ਹੋ ਸਕਦੀ ਹੈ, ਮੈਂ ਪਰਖ ਕੇ ਵੇਖ ਲਾਂ ਮਾੜੀ ਜੀ। ਜਦੋਂ ਅੱਡ ਅੱਡ ਐਂਗਲਸ ਤੋਂ ਤੁਸੀਂ ਪਰਖੋਗੇ ਤੁਸੀਂ ਆਪ ਦੁਬਿਧਾ ਦੇ ਵਿੱਚ ਪੈ ਜਾਓਗੇ। ਇਸ ਕਰਕੇ ਕਿਸੇ ਨੇ ਕੋਈ ਗੱਲ ਕਹਿਤੀ, ਇਸ 'ਤੇ ਕਿਸੇ ਨੂੰ ਕੁੱਟਣਾ ਮਾਰਨਾ ਇਹ ਗਲਤ ਆ। ਅੱਛਾ ਫਿਰ ਉਹ ਹਰਨੇਕ ਸਿੰਘ ਨੇਕੀ ਦਾ ਜਿਹੜਾ ਇੱਕ ਕਾਤਲ ਕੁਤਲ ਜਿਹਾ ਫੜਿਆ ਜਿਹਦੇ ਸਜ਼ਾ ਹੋਈ ਹੈ, ਉਹ ਜੱਜ ਦੇ ਸਾਹਮਣੇ ਉਹਨੇ ਪਤਾ ਕਿਵੇਂ ਲਿਲਕੜੀਆਂ ਕੱਢੀਆਂ। ਕਹਿੰਦਾ ਮੈਂ ਧਾਰਮਿਕ ਕੱਟੜਪੁਣੇ ਦੇ ਵਿੱਚ ਆ ਕੇ ਗੁੰਮਰਾਹ ਹੋ ਗਿਆ ਸੀ। ਇਸ ਕਰਕੇ ਅਸੀਂ ਵਾਰ ਵਾਰ ਕਹਿੰਦੇ ਹੁੰਦੇ ਹਾਂ ਬਈ, ਇੱਕ ਹੋਰ ਗੱਲ ਮੈਂ ਮਤਲਬ ਡਿਸਕ੍ਰਾਈਬ ਕਰਨਾ ਚਾਹੁੰਦੇ ਹਾਂ, ਧਾਰਮਿਕ ਕੱਟੜਪੁਣੇ ਦਾ ਮਤਲਬ ਧਾਰਮਿਕ ਨਹੀਂ ਹੈ ਦੋਸਤੋ। ਬਹੁਤ ਵਾਰ ਅਸੀਂ ਜਦੋਂ ਧਾਰਮਿਕ ਕੱਟੜਪੁਣੇ ਦੀ ਗੱਲ ਕਰਦੇ ਨੇ, ਬਹੁਤ ਲੋਕ ਕਹਿ ਦਿੰਦੇ ਆ ਉਹ ਤੂੰ ਫਲਾਨੇ ਵੇਲੇ ਬੈਠਾ ਤਵਾ ਲਾਈ, ਇਹ ਤਵਾ ਲਾਉਣ ਵਾਲੀ ਕੋਈ ਗੱਲ ਨਹੀਂ। ਧਰਮ ਇੱਕ ਅਲੱਗ ਚੀਜ਼ ਆ, ਧਾਰਮਿਕ ਕੱਟੜਪੁਣਾ ਇੱਕ ਅਲੱਗ ਚੀਜ਼ ਆ। ਬਹੁਤ ਵਾਰੀ ਨਾ ਇੱਥੇ ਅਸੀਂ ਸ਼ਬਦ ਵਰਤ ਦਿੰਦੇ ਹਾਂ ਬ੍ਰਾਹਮਣਵਾਦ, ਕਈ ਨਾ ਹਿੰਦੂ ਵਿਚਾਰੇ ਜਿਹੜੇ ਭੋਲੇ ਹੁੰਦੇ ਨੇ, ਜਿਹੜੇ ਤਾਂ ਪੜ੍ਹੇ ਲਿਖੇ ਉਹਨਾਂ ਨੂੰ ਤਾਂ ਪਤਾ, ਸਾਡੀ ਬਹੁਤ ਸਾਰੇ ਲੋਕਾਂ ਨਾਲ ਹਿੰਦੂ ਸਿੱਖ ਮੁਸਲਮਾਨ ਬਹੁਤ ਜਿਹੜੇ ਆਪਣੇ ਆਪ ਨੂੰ ਧਾਰਮਿਕ ਹੁੰਦੇ ਨੇ, ਉਹਨਾਂ ਨੇੜਤਾ ਦੋਸਤੀ ਆ, ਉਹਨਾਂ ਨੂੰ ਪਤਾ ਵੀ ਬ੍ਰਾਹਮਣਵਾਦ ਡਜ਼ਨਟ ਮੀਨ ਬ੍ਰਾਹਮਣ ਕਾਸਟ। ਬ੍ਰਾਹਮਣਵਾਦ ਦਾ ਮਤਲਬ ਹੈ ਇੱਕ ਰੁਝਾਨ ਜਿਹੜਾ ਕੱਟੜ ਹਿੰਦੂਵਾਦ ਦੇ ਵਿੱਚ ਵਿਸ਼ਵਾਸ ਰੱਖਦਾ, ਜਿਹੜਾ ਧਾਰਮਿਕ ਕੱਟੜਪੁਣੇ 'ਚ। ਬ੍ਰਾਹਮਣਵਾਦ ਸਿੱਖਾਂ 'ਚ ਵੀ ਹੋ ਸਕਦਾ, ਬ੍ਰਾਹਮਣਵਾਦ ਜਿਹੜਾ ਮੁਸਲਮਾਨਾਂ 'ਚ ਵੀ ਹੋ ਸਕਦਾ। ਇਹ ਇੱਕ ਨਾ ਬਰੋਡ ਟਰਮ ਆ, ਇੱਕ ਵਰਡ ਯੂਜ਼ ਕੀਤਾ ਜਾਂਦਾ ਇਹਨੂੰ, ਮਤਲਬ ਕਈ ਵਾਰੀ ਉਹ ਨਿਕਲ ਜਾਂਦਾ। ਵੈਸੇ ਮੈਂ ਤਾਂ ਅਲੱਗ ਅਲੱਗ ਧਰਮਾਂ, ਜਿਹੜਾ ਕੱਟੜਵਾਦ ਆ ਮੈਂ ਉਹ ਧਰਮ ਦਾ ਨਾਂ ਲੈ ਕੇ ਸੰਬੋਧਨ ਕਰਦਾ ਹੁੰਦਾ ਵੀ ਸਿੱਖ ਕੱਟੜਵਾਦ, ਧਾਰਮਿਕ ਕੱਟੜਵਾਦ, ਹਿੰਦੂ ਕੱਟੜਵਾਦ, ਹਿੰਦੂ ਕੱਟੜ ਫਿਰਕਾ ਪ੍ਰਸਤ। ਪਰ ਇੱਕ ਬ੍ਰਾਹਮਣਵਾਦ ਸ਼ਬਦ ਪੰਜਾਬ ਦੇ ਵਿੱਚ ਪ੍ਰਚਲਿਤ ਹੋਇਆ ਹੋਇਆ। ਕਈ ਵਾਰੀ ਸਿੱਖ ਜਿਹੜੇ ਕੱਟੜ ਫਿਰਕਾ ਪ੍ਰਸਤ ਆ ਨਾ, ਉਹ ਇਹ ਮੰਨਣ ਦੀ ਬਜਾਏ ਵੀ ਸਾਡੇ 'ਚ ਵੀ ਕੱਟੜ ਫਿਰਕਾ ਪ੍ਰਸਤ ਹੈਗੇ ਨੇ, ਉਹ ਨਾ ਉਹ ਬ੍ਰਾਹਮਣਵਾਦ ਦੀ ਓਟ ਲੈ ਕੇ ਉਹ ਹਿੰਦੂ ਕੱਟੜਵਾਦ 'ਤੇ ਤਵਾ ਲਾ ਦਿੰਦੇ ਨੇ, ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਤਲਬ ਹਰ ਇੱਕ ਥਾਂ ਵਿਰੋਧ ਪਿਆ, ਮੇਰੇ ਕਹਿਣ ਦਾ ਮਤਲਬ ਆ ਵਿਰੋਧ ਨੂੰ ਤੁਸੀਂ ਡਾਂਗਾਂ ਨਾਲ ਮਾਰ ਕੇ ਹੱਲ ਕਰ ਲਉਂਗੇ, ਇਹ ਹੱਲ ਹੋਣਾ ਨਹੀਂ। ਇਹ ਮਤਲਬ ਨਾ ਜਿਹੜੇ ਇਹੋ ਜਿਹੇ ਲੋਕ ਹੁੰਦੇ ਉਹਨਾਂ ਦੇ ਵੱਸ ਦਾ ਰੋਗ ਨਹੀਂ ਹੈਗਾ। ਇਹ ਕੱਟੜਤਾ ਜਿਹੜੀ ਨਾ, ਕੱਟੜਤਾ ਦੀਆਂ ਜੜ੍ਹਾਂ ਦੇ ਵਿੱਚ ਜਾਣਾ ਪੈਂਦਾ, ਜੜ੍ਹਾਂ ਤੋਂ ਕੱਟੜਤਾ ਜਿਹੜੀ ਹੈਗੀ ਆ ਉਹ ਖਤਮ ਕਰਨੀ ਪੈਂਦੀ ਆ। ਇਹ ਕੁੱਟਮਾਰ ਜਿਹੜੀ ਹੈਗੀ ਆ, ਜੇ ਕੋਈ ਸਮਝਦਾ ਵੀ ਮੈਂ ਕੁੱਟ ਮਾਰ ਕੇ ਮੈਂ ਕਿਸੇ ਨੂੰ ਆਪਣੀ ਬੋਲੀ ਬੁਲਾਉਣ ਲਾ ਲੂੰਗਾ, ਇਸ ਤਰ੍ਹਾਂ ਨਹੀਂ ਹੁੰਦਾ ਗਾ। ਜੇ ਇਸ ਤਰ੍ਹਾਂ ਹੀ ਹਥਿਆਰ ਹੀ ਤਾਕਤ ਸੱਤਾ ਦਾ ਨਸ਼ਾ ਜਿਹੜਾ ਉਹ ਹੀ ਡਿਟਰਮਿਨ ਕਰਦਾ ਹੁੰਦਾ, ਤੇ ਹੁਣ ਤਾਂ ਹੀ ਤਾਂ ਫਿਰ ਭਾਈ ਰਾਜਿਆਂ ਨੇ ਖਤਮ ਹੀ ਨਹੀਂ ਸੀ ਹੋਣਾ। ਹੁਣ ਤੱਕ ਤਾਂ ਫਿਰ ਜਿਹੜੇ ਸਿਕੰਦਰ ਮਹਾਨ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਦਾ ਹੀ ਰਾਜ ਰਹਿਣਾ ਸੀ। ਹੁਣ ਤਾਂ ਹੀ ਤਾਂ ਫਿਰ ਹਿਟਲਰ ਜਿਹੜਾ ਉਹਦੀ ਹਾਰ ਹੀ ਨਹੀਂ ਸੀ ਹੋਣੀ। ਇਹ ਮੋਦੀ ਸਾਹਿਬ ਵੀ ਇਹ ਭੁਲੇਖੇ 'ਚ ਨੇ ਵੀ ਸ਼ਾਇਦ ਮੈਂ ਜੁਗਾ ਜਗੰਤਰਾਂ ਤਾਂ ਹੀ RSS ਦਾ ਰਾਜ ਰਹੂਗਾ। ਨਹੀਂ, ਆਏ ਨਹੀਂ ਚੱਲਦਾ ਦੋਸਤ, ਧੱਕੇ ਨਾਲ ਨਹੀਂ ਤੁਸੀਂ ਕੁਛ ਕਰ ਸਕਦੇ। ਧੱਕੇ ਨਾਲ ਨਾ ਤੁਸੀਂ ਇਹ ਲਾਲ ਸਿੰਘ ਚੱਡਾ ਫਿਲਮ ਦਾ ਬਾਈਕਆਊਟ ਕਰਾਉਣ ਲੱਗੇ, ਉਹ ਨਹੀਂ ਹੋਇਆ। ਇਸ ਕਰਕੇ ਧੱਕੇ ਨਾਲ ਕੁਝ ਵੀ ਨਹੀਂ ਵਾਪਰਦਾ। ਚਲੋ ਗੱਲ ਆਪਣੀ ਜੋਤੀਮਾਨ ਤੋਂ ਚੱਲੀ ਸੀ, ਮਾੜੀ ਗੱਲ ਹੈ ਜੀ, ਬਹੁਤ ਮਾੜੀ ਗੱਲ ਹੈ, ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਇਹ ਹੁਣ ਜਿਹਨਾਂ ਨੇ ਕੁੱਟਿਆ, ਜੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਨਗੇ ਵੀ ਫਲਾਨੇ ਵੇਲੇ ਸਾਨੂੰ ਫਲਾਨੇ ਨੇ ਆਹ ਕਿਹਾ ਸੀ, ਉਹ ਗਲਤ ਗੱਲਾਂ ਨੇ। ਉਹ ਤਾਂ ਉਹਦਾ ਉਹਨਾਂ ਦਾ ਜਿਹੜਾ ਰਾਈਟ ਸੀ ਨਾ, ਮਤਲਬ ਕਿਉਂ ਕੁੱਟਿਆ ਆਪਣਾ ਪੱਖ, ਉਹ ਜੇ ਪਹਿਲਾਂ ਜਨਤਾ ਅੱਗੇ ਰੱਖਦੇ ਫਿਰ ਹੋ ਸਕਦਾ ਉਹਨਾਂ ਦੀ ਕੋਈ ਗੱਲ ਸੁਣ ਲੈਂਦਾ, ਹੁਣ ਨਹੀਂ ਕਿਸੇ ਨੇ ਸੁਣਨੀ। ਇਸ ਗੱਲ ਤੋਂ ਸਿੱਟਾ ਇਹ ਨਿਕਲਦਾ ਵੀ ਬਜਾਏ ਇਸ ਦੇ ਵੀ ਤੁਸੀਂ ਕਿਸੇ ਨੂੰ ਕੁੱਟੋ ਮਾਰੋ, ਤੁਹਾਡੇ ਲੱਖ ਮਤਭੇਦ ਹੋ ਸਕਦੇ ਆ, ਤੁਸੀਂ ਇੱਕ ਆਪਣਾ ਪੱਖ ਰੱਖੋ ਲੋਕਾਂ ਸਾਹਮਣੇ ਵੀ ਦੇਖੋ ਭਾਈ ਆਹ ਬੰਦਾ ਜਿਹੜਾ ਇਹਦੇ ਨਾਲ ਸਾਡੇ ਆਹ ਮਤਭੇਦ ਨੇ, ਆਹ ਬੰਦੇ ਨੇ ਸਾਡੀ ਜਾਇਦਾਦ ਦੱਬੀ ਆ। ਮੈਂ ਤਾਂ ਵੈਸੇ ਗੱਲ ਕਰ ਰਿਹਾ, ਕਿਉਂਕਿ ਜਿਹੜੇ ਕਾਤਲ ਹੁੰਦੇ ਨੇ ਜਾਂ ਕੁੱਟਮਾਰਨ ਕਰਨ ਵਾਲੇ ਹੁੰਦੇ ਨੇ ਉਹ ਫਿਰ ਨਾ ਇੱਕ ਪੱਖ ਰੱਖਦੇ ਨੇ ਜਦੋਂ ਉਹਨਾਂ ਨੂੰ ਅਦਾਲਤ ਵੀ ਲਓ ਜੀ ਇਹਨਾਂ ਨੇ ਤਾਂ ਸਾਨੂੰ ਤੰਗ ਕੀਤਾ, ਇਹਨਾਂ ਨੇ ਸਾਨੂੰ ਐਂ ਬੋਲਿਆ, ਇਹਨਾਂ ਨੇ ਸਾਨੂੰ ਫਲਾਨੇ ਵੇਲੇ ਸਾਡੇ ਰਿਸ਼ਤੇਦਾਰ ਨੂੰ ਕੁੱਟਿਆ ਸੀ। ਉਹ ਗੱਲਾਂ ਨਾ ਬਾਅਦ ਦੇ ਵਿੱਚ ਕੋਈ ਮਤਲਬ ਨਹੀਂ ਰਹਿ ਜਾਂਦਾ। ਜੇ ਸੱਚੀ ਮੁੱਚੀ ਤੁਹਾਡੀਆਂ ਅੱਖਾਂ 'ਚ ਕੋਈ ਚੁਭਦਾ ਤੁਹਾਨੂੰ ਲੱਗਦਾ, ਤੁਸੀਂ ਲੋਕਾਂ ਸਾਹਮਣੇ ਇੱਕ ਪੱਖ ਰੱਖੋ, ਤੁਹਾਡਾ ਰਾਈਟ ਬਣਦਾ। ਤੁਸੀਂ ਜੇ ਉਹ ਪਬਲਿਕ ਦੇ ਵਿੱਚ ਪਬਲਿਕ ਫਿਗਰ ਬਣਿਆ ਹੋਇਆ, ਤੁਸੀਂ ਉਹਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕਰੋ। ਕਿਸ ਤਰ੍ਹਾਂ? ਉਹਦੇ ਖਿਲਾਫ ਪ੍ਰਚਾਰ ਕਰਕੇ, ਮਤਲਬ ਜਿਹੜੀ ਬੋਲਣ ਦੀ ਆਜ਼ਾਦੀ ਲੈ ਕੇ, ਇਹ ਸਭ ਤੋਂ ਵਧੀਆ ਰਾਹ ਹੁੰਦਾ, ਨਾ ਕਿ ਜਿਹੜਾ ਹਿੰਸਕ ਰਸਤਾ। ਜਿਹੜੇ ਹਿੰਸਕ ਰਸਤੇ 'ਤੇ ਚੱਲਦੇ ਨੇ ਦੋਸਤੋ, ਉਹ ਬੰਦ ਗਲੀ ਦੀ ਸਿਆਸਤ ਕਹਿੰਦੇ ਆ ਉਹਨੂੰ। ਇੱਕ ਸ਼ਾਇਦ ਬੋਧੀ ਫਿਲੋਸਫਰ ਹੋਇਆ ਕਨਫੂਸ਼ੀਅਸ, ਚਾਈਨੀਜ਼ ਫਿਲੋਸਫਰ ਸੀ, ਮੈਨੂੰ ਨਹੀਂ ਪਤਾ ਬੋਧੀ ਵੀ ਸੀ ਕਿ ਨਹੀਂ ਸੀ ਉਹ, ਸ਼ਾਇਦ ਉਹਦੀ ਕੋਟੇਸ਼ਨ ਆ ਇਹ। ਕਹਿੰਦੇ ਜਦੋਂ ਤੁਸੀਂ ਕਿਸੇ ਨੂੰ ਮਾਰਨ ਚੱਲੇ ਹੋ ਨਾ, ਤਾਂ ਦੋ ਕਬਰਾਂ ਖੋਦ ਲਓ, ਇੱਕ ਕਬਰ ਜਿਹਨੂੰ ਮਾਰਨ ਜਾ ਰਹੇ ਹੋ ਅਤੇ ਇੱਕ ਆਪਦੇ ਲਈ। ਇਸ ਕਰਕੇ ਹਿੰਸਾ ਦੀ ਜਿਹੜੀ ਰਾਜਨੀਤੀ ਆ ਨਾ, ਇਹ ਹਿੰਸਾ ਦੀ ਜਿਹੜੀ ਸਟ੍ਰੈਟਜੀ ਆ ਇਹਨੂੰ ਜਿੰਨੀ ਛੇਤੀ ਛੱਡ ਦਈਏ ਤਾਂ ਚੰਗੀ ਗੱਲ ਆ, ਭਾਵੇਂ ਪਰਿਵਾਰਾਂ 'ਚ ਹੋਵੇ ਅਤੇ ਭਾਵੇਂ ਪਰਿਵਾਰਾਂ 'ਚੋਂ ਬਾਹਰ ਹੋਵੇ, ਚੰਗਾ ਸਮਾਜ ਆ ਜਿਹੜਾ ਤਾਂਹੀਓ ਬਣ ਸਕਦਾ। ਇੱਕ ਹੋਰ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਹ ਹੈਗੀ ਆ ਬਈ ਹਿੰਸਾ ਫਿਰ ਵੀ ਸਾਰੇ ਸਮਾਜਾਂ 'ਚ ਹੁੰਦੀ ਆ, ਆਪਾਂ ਕਹਿ ਲਈਏ ਭਾਵੇਂ ਸਮਾਜ ਅਗਾਂਹ ਵਧੂ ਆ। ਦੋਸਤੋ ਮੀਡੀਆ ਨਾ ਬੜਾ ਸਲੈਕਟਿਵ ਆ, ਮੀਡੀਆ ਕੀ ਕਰਦਾ, ਕਿਉਂਕਿ ਮੇਨ ਸਟ੍ਰੀਮ ਮੀਡੀਆ ਅਤੇ ਸਾਡੇ ਐਥਨਿਕ ਮੀਡੀਆ ਦਾ ਫਰਕ ਆ। ਜਦੋਂ ਇਹ ਜਿਹੀਆਂ ਘਟਨਾਵਾਂ ਇਮੀਗ੍ਰੈਂਟਸ ਦੇ ਵਿੱਚ ਹੁੰਦੀਆਂ ਨੇ, ਐਥਨਿਕ ਮੀਡੀਆ ਤਾਂ ਉਹਨੂੰ ਮਾੜਾ ਮੋਟਾ ਹੀ ਚੱਕਦਾ, ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਨਾ ਉਹਨੂੰ ਜਾਣ ਬੁੱਝ ਕੇ ਚੱਕਦਾ, ਉਛਾਲਦਾ। ਤੁਸੀਂ ਵੇਖੋ ਇੱਥੇ ਜਿਹੜੇ ਹਰ ਇੱਕ ਗੱਲ ਦੇ ਵਿੱਚ, ਹਰ ਇੱਕ ਗੱਲ ਦੇ ਵਿੱਚੋਂ ਨਾ ਦੋਸਤੋ ਰੇਸਿਜ਼ਮ ਦੀ ਬੋ ਆਉਂਦੀ ਹੈ, ਸਮੈਲ ਆਉਂਦੀ ਹੈ। ਹਰ ਇੱਕ ਖਬਰ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਵੀ ਜਿਵੇਂ ਇਹ ਲੜਾਈ ਝਗੜਾ ਕੁੱਟਮਾਰ ਜਿਵੇਂ ਇਹ ਇਮੀਗ੍ਰੈਂਟ ਦੇ ਪਰਿਵਾਰਾਂ 'ਚ ਹੁੰਦੀ ਹੋਵੇ ਜਾਂ ਇਮੀਗ੍ਰੈਂਟ ਲੋਕਾਂ 'ਚ ਹੁੰਦੀ ਹੋਵੇ ਜਾਂ ਜਿਵੇਂ ਪੰਜਾਬੀਆਂ 'ਚ ਹੁੰਦੀ ਹੋਵੇ, ਉਹਨੂੰ ਫਿਰ ਮੇਨ ਸਟ੍ਰੀਮ ਮੀਡੀਆ ਮਿਰਚ ਮਸਾਲੇ ਲਾ ਕੇ ਮੇਨ ਖਬਰਾਂ ਜਿਹੜੀਆਂ ਉਹਨੂੰ ਉੱਥੇ ਮਤਲਬ ਉਹ ਥਾਂ ਦਿੰਦਾ। ਊਂ ਇੱਥੇ ਕੁਛ ਮਰਜ਼ੀ ਹੋਈ ਜਾਵੇ, ਮੈਂ ਅੱਜ ਖਬਰਾਂ ਦੀ ਗੱਲ ਕਰਨੀ ਆ ਤੁਹਾਡੇ ਨਾਲ ਸਾਡੇ ਬ੍ਰੈਂਪਟਨ ਸਿਟੀ ਦੀਆਂ ਦੀ, ਮੇਨ ਸਟ੍ਰੀਮ ਮੀਡੀਆ ਉਨੀ ਥਾਂ ਨਹੀਂ ਦਿੰਦਾ। ਕਿਉਂ? ਕਿਉਂਕਿ ਮੇਨ ਸਟ੍ਰੀਮ ਮੀਡੀਆ ਇਮੀਗ੍ਰੈਂਟਸ ਨੂੰ ਅਜੇ ਵੀ ਹੋਰ ਤਰੀਕੇ, ਮੇਨ ਸਟ੍ਰੀਮ ਮੀਡੀਆ ਦਾ ਕਬਜ਼ਾ ਕਿਹਨਾਂ ਦਾ, ਅਜੇ ਵੀ ਉਹ, ਹਾਲਾਂਕਿ ਠੀਕ ਹੈ ਇਹ ਘਟਨਾ ਮਾੜੀ ਹੋਈ ਆ, ਪਰ ਜਾਣ ਕੇ ਇਹ ਘਟਨਾ ਨੂੰ ਨਾ ਐਂ ਫਲੈਸ਼ ਕੀਤਾ ਜਾਂਦਾ ਵੀ ਜਿਵੇਂ ਅਸੀਂ ਸਾਰੇ ਹੀ ਉਹੋ ਜਿਹੇ ਹੋਈਏ, ਜਿਵੇਂ ਅਸੀਂ ਸਾਰੇ ਹੀ ਪੰਜਾਬੀ ਹਾਂ ਜਿਹੜੇ ਕੁੱਟਮਾਰ ਕਰਨ ਵਾਲੇ ਹੋਈਏ, ਅਸੀਂ ਆਪਦੇ ਮਸਲੇ ਕੁੱਟਮਾਰ ਰਾਹੀਂ ਹੱਲ ਕਰਦੇ। ਇਹਨਾਂ ਗੱਲਾਂ ਤੋਂ ਬਚਣ ਦੀ ਜ਼ਰੂਰਤ ਆ ਦੋਸਤੋ, ਬਚਣ ਦੀ ਜ਼ਰੂਰਤ ਹੈ ਇਹਨਾਂ ਗੱਲਾਂ ਤੋਂ। ਮੈਂ ਵੇਖਦਾ ਹੁੰਦਾ ਵੀ ਆਹ ਸਾਡੇ ਜਿਹੜੇ ਧਾਰਮਿਕ ਆਗੂ ਨੇ ਨਾ, ਇਹ ਜੇ ਕੋਈ ਹੋਰ ਕੁੱਟਮਾਰ ਹੋ ਜੇ, ਸਪੋਜ਼ ਕਿਸੇ ਹੋਰ ਕਮਿਊਨਿਟੀ ਦਾ ਬੰਦਾ ਅਤੇ ਉੱਧਰੋਂ ਸਰਦਾਰ ਆ, ਸਰਦਾਰ ਦੀ ਪੱਗ ਲੈ ਜੇ, ਇਹਨੂੰ ਬੜਾ ਉਛਾਲ ਕੇ ਪੇਸ਼ ਕਰਦੇ ਨੇ, ਅਤੇ ਜਦੋਂ ਸਾਡੇ ਆਪਣੇ ਮੁੰਡੇ ਇੱਕ ਦੂਜੇ ਦੀਆਂ ਦਸਤਾਰਾਂ ਲਾਉਂਦੇ ਨੇ ਇਹ ਚੁੱਪ ਕਰ ਜਾਂਦੇ ਨੇ, ਇਹਨਾਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ। ਇਹ ਉੱਥੇ ਨਹੀਂ ਕਹਿੰਦਾ ਵੀ ਦਸਤਾਰ ਦੀ ਬੇਇੱਜ਼ਤੀ ਹੋਈ ਆ, ਜਦੋਂ ਕੋਈ ਹੋਰ ਕਮਿਊਨਿਟੀ ਦਾ, ਇਹ ਵੀ ਮਸਾਲੇ ਮਤਲਬ ਨਾ ਸੰਤੁਸ਼ਟੀ ਲੈਣ ਦੀ ਖਾਤਰ, ਆਪਣੇ ਆਪ ਨੂੰ ਆਪਣੇ ਵਰਗੇ ਹੋਰ ਇਕੱਠੇ ਕਰਨ ਦੀ ਖਾਤਰ, ਜੇ ਦੂਜੀ ਕਮਿਊਨਿਟੀ ਦਾ ਕੋਈ ਸਰਦਾਰ ਮੁੰਡੇ ਦੇ ਨਾਲ ਲੜੋ ਲੜਾਈ ਕਰਦਾ, ਉੱਥੇ ਵੀ ਨਿਖੇਧੀ ਹੋਣੀ ਚਾਹੀਦੀ ਹੈ, ਮਾੜੀ ਗੱਲ ਆ। ਉੱਥੇ ਕਹਿਣਗੇ ਇਹਨੂੰ ਦਸਤਾਰ ਦੀ ਜਿੱਦਾਂ ਨਹੀਂ ਪਤਾ। ਜਦੋਂ ਇਹਨਾਂ ਦੇ ਆਪਦੇ ਸਾਡੇ ਲੜਦੇ ਨੇ ਆਪਸ ਵਿੱਚ ਦੀ ਪਾਰਕਿੰਗ ਲਾ, ਕਿੰਨੇ ਮੁੰਡੇ ਲੜਦੇ ਹਰ ਰੋਜ਼, ਤੁਸੀਂ ਵੀਡੀਓ ਦੇਖਦੇ ਹੋ ਨਾ, ਸਰਦਾਰ ਹੀ ਸਰਦਾਰਾਂ ਦੀ ਪੱਗਾਂ ਲਾਈ ਜਾਂਦੇ, ਉਦੋਂ ਭੁੱਲ ਜਾਂਦੇ ਵੀ ਉਦੋਂ ਵੀ ਦਸਤਾਰ ਦੀ ਬੇਇੱਜ਼ਤੀ ਹੁੰਦੀ ਹੈ। ਇਸ ਕਰਕੇ ਹਰ ਇੱਕ ਜਿਹੜੀ ਪਛਾਣ ਖਿੱਚ ਉੱਤੇ ਰਹਿ ਨਾ, ਭਾਵੇਂ ਉਹ ਮੇਨ ਸਟ੍ਰੀਮ ਮੀਡੀਆ 'ਚ ਆ ਭਾਵੇਂ ਸਾਡੇ ਆਪਣੇ ਦੇ ਵਿੱਚ, ਉਹਦੀ ਨਿਖੇਧੀ ਕਰਨੀ ਬਣਦੀ ਹੈ। ਜੇ ਅਸੀਂ ਨਿਖੇਧੀ ਨਾ ਕਰਾਂਗੇ ਅਲਟੀਮੇਟਲੀ ਅਸੀਂ ਸਾਨੂੰ ਇਹ ਜਿਹੜਾ ਸਮਾਜ ਹੈ ਇਸ ਤਰ੍ਹਾਂ ਪੋਰਟਰੇ ਕਰੂਗਾ ਵੀ ਇਹਨਾਂ ਦਾ ਕਲਚਰ ਹੀ ਇਸ ਤਰ੍ਹਾਂ ਦਾ, ਸਾਡਾ ਕਲਚਰ ਇਸ ਤਰ੍ਹਾਂ ਦਾ ਨਹੀਂ ਹੈਗਾ ਦੋਸਤੋ। ਠੀਕ ਹੈ, ਸਾਡੇ 'ਚ ਬਹੁਤ ਹੈਗੇ ਨੇ ਇਸ ਤਰ੍ਹਾਂ ਦੇ, ਪਰ ਕਾਫੀ ਵੱਡੀ ਗਿਣਤੀ 'ਚ ਆ ਜਿਹੜੇ ਗੱਲਾਂ ਬਾਤਾਂ ਰਾਹੀਂ ਮਸਲੇ ਹੱਲ ਕਰਦੇ ਆ, ਪਰ ਕਿਉਂਕਿ ਉਹ ਚੁੱਪ ਰਹਿੰਦੇ ਆ ਇਸ ਕਰਕੇ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਇਸੇ ਕਰਕੇ ਆਪਾਂ ਵਾਰ ਵਾਰ ਇਹ ਵੀ ਗੱਲ ਕਰਦੇ ਹੁੰਦੇ ਹਾਂ ਵੀ ਅੱਜ ਦੇ ਦੌਰ ਦੇ ਵਿੱਚ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਨਹੀਂ ਹੈ, ਮੂਰਖ ਆ ਜਿਹੜੇ ਹਥਿਆਰ ਚੱਕੀ ਫਿਰਦੇ ਆ। ਖਤਰਾ ਕਿਹਨਾਂ ਤੋਂ ਆ? ਖਤਰਾ ਉਹਨਾਂ ਸਿਆਣਿਆਂ ਤੋਂ ਆ ਜਿਹੜੇ ਹਰ ਕੁਛ, ਹਰ ਇੱਕ ਚੀਜ਼, ਹਰ ਇੱਕ ਘਟਨਾ ਵੇਖ ਕੇ ਵੀ ਚੁੱਪ ਰਹਿੰਦੇ। ਇਸ ਕਰਕੇ ਬੋਲਣਾ ਚਾਹੀਦਾ, ਜਦੋਂ ਵੀ ਕੋਈ ਮਾੜੀ ਗੱਲ ਹੋਈ, ਤੁਹਾਡੇ ਦੁਸ਼ਮਣ ਨਾਲ ਵੀ ਮਾੜੀ ਗੱਲ ਵਾਪਰੀ ਆ ਨਾ, ਉੱਥੇ ਵੀ ਬੋਲਣਾ ਚਾਹੀਦਾ ਵੀ ਮੇਰੀ ਦੁਸ਼ਮਣੀ ਅਲੱਗ ਆ ਉਹਦੇ ਨਾਲ, ਮੇਰਾ ਵਿਰੋਧ ਅਲੱਗ ਆ, ਪਰ ਆਹ ਜਿਹੜਾ ਕੁਝ ਕੀਤਾ ਗਿਆ ਉਹਦੇ ਨਾਲ ਉਹ ਮਾੜੀ ਗੱਲ ਆ। ਲਓ ਜੀ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲੈਂਦੇ ਆਪਾਂ। ਨੇਗਾ ਸਵਾਗਤ ਜੀ ਤੁਹਾਡਾ। ਕੱਟੀ ਗਈ ਜੀ ਲਾਈਨ, ਲਓ ਆਪਾਂ ਫਿਰ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਗੱਲ ਕਰਾਂਗੇ।
ਇਹਨਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 6478552516
6478562516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujoghomeoclinic.com ਤੇ। ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਵਾ ਦੇ ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥਸ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਲਓ ਜੀ, ਹੁਣ ਅਸੀਂ ਨਾਂ ਲੈ ਕੇ ਅੱਜ ਗੱਲ ਕਰਨ ਲੱਗੇ ਹਾਂ, ਅਤੇ ਗੱਲ ਆ ਜਿਹੜੀ ਮੇਰੇ ਮੁਤਾਬਕ ਤਾਂ ਬਹੁਤ ਮਹੱਤਤਾ ਵਾਲੀ ਹੈ, ਬਾਕੀ ਜਦੋਂ ਸੁਣੀ ਤੁਹਾਨੂੰ ਉਦੋਂ ਪਤਾ ਲੱਗੂਗਾ। ਇਹ ਗੱਲ ਕਰਨੀ ਜ਼ਰੂਰੀ ਆ ਕਿਉਂਕਿ ਗੱਲ ਕਰਨ ਦਾ ਮੌਕਾ, ਹੁਣ ਜੇ ਇਸ ਮੌਕੇ ਅਸੀਂ ਗੱਲ ਨਾ ਕੀਤੀ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਅਤੇ ਇਹ ਗੱਲ ਮੈਂ ਇਸ ਕਰਕੇ ਕਰਨ ਲੱਗਿਆ ਕਿਉਂਕਿ ਗੱਲ ਕਰਨੀ ਚਾਹੀਦੀ ਸੀ ਐਕਚੁਲੀ, ਜਿਹੜੀਆਂ ਨੋਨ ਪ੍ਰੋਫਿਟ ਔਰਗੇਨਾਈਜੇਸ਼ਨ ਆ ਉਹਨਾਂ ਨੂੰ ਕਰਨੀ ਚਾਹੀਦੀ ਸੀ ਬਹੁਤ ਦੇਰ ਪਹਿਲਾਂ, ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਗੀ। ਇਹ ਗੱਲ ਮੈਂ ਕਰ ਰਿਹਾ ਜੀ ਜੈਫ ਬੋਮੈਨਸ ਜੀ, ਜਿਹੜੇ ਕਾਉਂਸਲਰ ਨੇ, ਅਤੇ ਗੱਲ ਮੈਂ ਇਸ ਕਰਕੇ ਕਰ ਰਿਹਾ, ਤੁਸੀਂ ਇਸ ਇਹ ਗੱਲ ਸੁਣ ਕੇ ਹੀ ਹੈਰਾਨ ਹੋਵੋਗੇ ਵੀ ਇੱਕ ਪਾਸੇ ਤਾਂ ਹੁਣ ਇਸ ਵੇਲੇ ਸਿਟੀ ਕਾਉਂਸਲ 'ਚ ਕੋਈ ਮਿਲੀਅਨ ਦਾ ਲਾਅ ਸੂਟ ਕਰੀ ਜਾਂਦਾ, ਦੂਜੇ 'ਤੇ ਕੋਈ 20 ਮਿਲੀਅਨ ਦਾ ਕਰੀ ਜਾਂਦਾ, ਦੋ ਗਰੁੱਪ ਬਣੇ ਹੋਏ ਨੇ ਤੁਹਾਨੂੰ ਪਤਾ। ਪਹਿਲਾਂ ਮੇਅਰ ਸਾਹਿਬ ਨੇ ਇੱਕ ਦਿਨ ਬੰਬ ਸਿੱਟਤਾ, ਕਹਿੰਦੇ ਜੀ ਅਖੇ ਸੈਟਲਮੈਂਟ ਕਰਨ ਦੇ ਲਈ ਜਿਹੜੇ ਗੁਰਪ੍ਰੀਤ ਢਿੱਲੋਂ ਆ ਉਹਨਾਂ ਨੇ ਇੰਨੇ ਪੈਸੇ ਦਿੱਤੇ ਜੀ। ਉੱਧਰੋਂ ਗੁਰਪ੍ਰੀਤ ਢਿੱਲੋਂ ਜੀ ਨੇ ਗਾਂਹ ਅਗਲੇ ਦਿਨ ਬੰਬ ਸਿੱਟਤਾ ਖਬਰਾਂ ਦੇ ਵਿੱਚ, ਕਹਿੰਦੇ ਅਖੇ ਜੀ ਇਹ ਤਾਂ ਝੂਠ ਬੋਲਦੇ ਨੇ, ਮੈਂ ਹੁਣ ਕਹਿੰਦੇ ਪੈਟ੍ਰਿਕ ਬਰਾਊਨ 'ਤੇ ਸਿਟੀ ਦੇ ਉੱਤੇ ਮੈਂ ਕੇਸ ਕਰਨ ਲੱਗਿਆ। ਉੱਧਰੋਂ ਇੰਟੈਗ੍ਰਿਟੀ ਕਮਿਸ਼ਨਰ ਸੀ ਜਿਹੜੇ, ਉਹਨਾਂ ਨੇ ਵੀ ਖਬਰਾਂ 'ਚ ਬੰਬ ਸੁੱਟਤਾ ਵੀ ਮੈਂ ਸਿਟੀ ਨੂੰ ਸੂ ਕਰਨ ਲੱਗਿਆ। ਮਤਲਬ ਇਹ ਕੰਮ ਆ ਜਿਹੜਾ ਇਹ ਚੱਲ ਪਿਆ ਸੀ। ਇਹਨਾਂ ਨੂੰ ਮੈਂ ਇਹਨਾਂ ਬਾਰੇ ਮੈਂ ਗੱਲ ਤਾਂ ਕਰਨ ਲੱਗਿਆ, ਇਹ ਜਿਹੜੇ ਮਹਾਂਪੁਰਸ਼ ਨੇ ਨਾ, ਇਹਨਾਂ ਨੇ $1 million ਤੂੜੀ ਵਾਲਾ ਜਿਹੜਾ ਕੋਠਾ ਹੁੰਦਾ ਜੀ, ਉਹਦੀ ਲਿਪਾ ਪੋਚੀ ਕਰਨ ਲਈ ਇਹਨਾਂ ਨੇ ਪਲੈਨਿੰਗ ਬਣਾ ਕੇ ਸਿਟੀ ਦਾ ਖਰਚ ਕਰਾਉਣਾ। ਹੁਣ ਤੁਸੀਂ ਕਹੋਗੇ ਲੈ ਹੋਸਪਿਟਲ ਨੂੰ ਦਿੰਦੇ, ਉਹ ਵੀ ਚੰਗੀ ਗੱਲ ਸੀ। ਸੱਚੀ ਮੁੱਚੀ ਮੈਂ ਗੱਲ ਕਰ ਲਿਆ, ਬਾਰਨ ਜਿਹਨੂੰ ਕਹਿੰਦੇ ਨੇ, ਤੂੜੀ ਵਾਲੇ ਕੋਠੇ ਦੀ 150 ਸਾਲ ਪੁਰਾਣਾ, ਇਹ ਪੁਰਾਣੀ ਗੱਲ ਆ ਨਾਲੇ। ਅੱਛਾ, ਇਹਨਾਂ ਨੇ ਨਾਲ ਇੱਕ ਹੋਰ ਗੱਲ ਕੀਤੀ, ਕਹਿੰਦੇ ਜਿਹੜੀਆਂ ਨੋਨ ਪ੍ਰੋਫਿਟ ਔਰਗੇਨਾਈਜੇਸ਼ਨਸ ਨੇ ਨਾ, ਉਹ ਕਹਿੰਦੇ ਕੁਛ ਨਹੀਂ ਕਰਦੀਆਂ। ਦੇਖੋ ਮੈਂ ਹੁਣ ਜੇ ਕਿਸੇ 'ਤੇ ਦੋਸ਼ ਲਾ ਦਿਆਂ ਬਈ, ਜਾਂ ਤੁਸੀਂ ਕਿਸੇ 'ਤੇ ਦੋਸ਼ ਲਾ ਦਿਓ ਵੀ ਫਲਾਨਾ ਬੰਦਾ ਆਹ ਕੰਮ ਨਹੀਂ ਕਰਦਾ, ਜੇ ਉਹ ਬੰਦਾ ਜਸਟੀਫਿਕੇਸ਼ਨ ਨਾ ਦੇਵੇ ਤਾਂ ਮਤਲਬ ਸੱਚਾ ਹੋਊ ਨਾ ਦੋਸ਼। ਹੁਣ ਇਹ ਨੋਨ ਪ੍ਰੋਫਿਟ ਔਰਗੇਨਾਈਜੇਸ਼ਨ ਤੋਂ ਤਾਂ 6 ਮਹੀਨੇ ਹੋ ਗਏ ਮੈਨੂੰ ਵੇਟ ਕਰਦੇ ਨੂੰ, ਕੋਈ ਨਹੀਂ ਬੋਲਿਆ। ਪਰ ਤੁਸੀਂ ਆਪ ਦੇਖੋ ਦੋਸਤੋ, ਨੋਨ ਪ੍ਰੋਫਿਟ ਔਰਗੇਨਾਈਜੇਸ਼ਨ ਦਾ ਰੋਲ ਆ ਜਿਹੜਾ ਕੀ ਹੁੰਦਾ। ਕੋਵਿਡ ਆਇਆ, ਕੋਵਿਡ ਦੇ ਦੌਰਾਨ ਕਿੰਨੇ ਲੋਕਾਂ ਨੇ ਇੱਧਰੋਂ ਉੱਧਰ ਖਾਣਾ ਪਹੁੰਚਾਇਆ, ਜਿਹੜੀਆਂ ਔਰਗੇਨਾਈਜੇਸ਼ਨਸ ਇੱਥੇ ਮੈਂਟਲ ਹੈਲਥ ਵਾਲਿਆਂ ਦੀ ਕੇਅਰ ਕਰਦੀਆਂ ਨੇ, ਕਿਵੇਂ ਉਹ ਆਪਣਾ ਟਾਈਮ ਛੱਡ ਕੇ ਜਾਂਦੇ ਨੇ, ਸੇਵਾ ਫੂਡ ਵਾਲੇ ਨੇ ਉਹ ਇੱਧਰ ਉੱਧਰ ਖਾਣਾ ਪਹੁੰਚਾਉਂਦੇ ਨੇ, ਰਿਲੀਜੀਅਸ ਔਰਗੇਨਾਈਜੇਸ਼ਨਸ ਨੇ ਉਹ ਜਦੋਂ ਵੀ ਕੋਈ ਪ੍ਰੋਬਲਮ ਆਵੇ ਸਮਾਜ ਦੇ ਵਿੱਚ ਉਹ ਫੰਡ ਇਕੱਠਾ ਕਰਦੇ ਨੇ, ਦੂਰ ਦੂਰ ਤੱਕ ਉਹ ਵਲੰਟੀਅਰ ਆ ਜਿਹੜੇ ਉਹਨਾਂ ਦੇ ਉਹ ਮਦਦ ਕਰਦੇ ਨੇ। ਬਹੁਤ ਸਾਰੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਇਹੋ ਜਿਹੀਆਂ, ਬਈ ਮੈਨੂੰ ਬਹੁਤਿਆਂ ਦੇ ਨਾਂ ਯਾਦ ਨਹੀਂ, ਪਰ ਮੈਂ ਨਾਂ ਲੈਣਾ ਨਹੀਂ ਚਾਹੁੰਦਾ ਕਿਉਂਕਿ ਫਿਰ ਇਹ ਹੋਜੂ ਵੀ ਮੇਰਾ ਨਾਂ ਨਹੀਂ ਲਿਆ, ਮੇਰਾ ਨਾਂ ਨਹੀਂ ਲਿਆ। ਉਹ ਬਹੁਤ ਸਾਰੇ ਬੱਚਿਆਂ ਦੀ ਪੜ੍ਹਨ ਲਿਖਣ ਦੇ ਵਿੱਚ ਹੈਲਪ ਕਰਦੀਆਂ ਨੇ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕੋਈ ਫਿਜ਼ੀਕਲੀ ਚੈਲੇਂਜਡ ਲੋਕ ਨੇ ਉਹਨਾਂ ਦੀ ਹੈਲਪ ਕਰਦੀਆਂ। ਇਹ ਸਾਰੇ ਵਲੰਟੀਅਰ ਟਾਈਮ ਕੱਢਦੇ ਨੇ। ਇਹ ਜੈਫ ਬੋਮੈਨ ਸਾਹਿਬ ਉਹਦੇ 'ਚ ਕਹਿੰਦੇ ਜੀ, ਕਹਿੰਦੇ ਦੇਖੋ, ਕਹਿੰਦੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਹ ਕੁਝ ਵੀ ਨਹੀਂ ਕਰਦੀਆਂ। ਹੁਣ ਜਿਹੜਾ ਇਹਨਾਂ ਨੇ ਜ਼ੋਰ ਪਾ ਕੇ ਜਿਹੜੇ ਇਹ 6 ਕਾਉਂਸਲ ਦਾ ਗਰੁੱਪ ਸੀ ਜਿਹਦੀ ਮੈਂ ਗੱਲ ਕਰ ਰਿਹਾ, ਇਹ ਜੀ ਕੋਈ 19ਵੀਂ ਸਦੀ ਦਾ 1900 ਮਤਲਬ ਜਿਹੜਾ ਹੈਗਾ ਉਹ ਕੁਝ ਇਹੋ ਜਿਹੀਆਂ ਔਰਗੇਨਾਈਜੇਸ਼ਨ ਜਿਹੜੀਆਂ ਨਸ਼ਿਆਂ ਦੇ ਪ੍ਰਤੀ ਬੜੀਆਂ ਮਤਲਬ ਚਿੰਤਤ ਰਹਿੰਦੀਆਂ ਨੇ ਵੀ ਲੋਕ ਨਸ਼ੇ ਤੋਂ ਬਚਣ, ਆਪਣਾ ਟਾਈਮ ਕੱਢਦੇ ਨੇ ਵਲੰਟੀਅਰ। ਮੈਂ ਅਨੇਕਾਂ ਹੀ ਨਾਂ ਮਤਲਬ ਨਾਂ ਤਾਂ ਮੈਂ ਲੈ ਸਕਦਾ, ਪਰ ਮੈਂ ਜਾਣ ਬੁੱਝ ਕੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਆਏ ਆ ਵੀ ਇੰਨੀਆਂ ਔਰਗੇਨਾਈਜੇਸ਼ਨ ਹੈਗੀਆਂ, ਫਿਰ ਕਿਸੇ ਦਾ ਨਾਂ ਭੁੱਲ ਗਿਆ ਮੈਂ, ਫਿਰ ਉਹਨਾਂ ਨੇ ਕਹਿਣਾ ਭਾਈ ਤੂੰ ਸਾਡਾ ਨਾਂ ਨਹੀਂ ਲਿਆ ਗਾ। ਪਰ ਤੁਹਾਨੂੰ ਪਤਾ ਆਲੇ ਦੁਆਲੇ ਜਿਹੜੇ ਲੋਕ ਸਰਗਰਮ ਨੇ, ਬਹੁਤ ਸਾਰੀਆਂ ਔਰਗੇਨਾਈਜੇਸ਼ਨਸ ਨੇ ਜਿਹੜੀਆਂ ਜਿਨ੍ਹਾਂ ਦੇ ਵਲੰਟੀਅਰ ਲਗਾਤਾਰ ਮੈਨੂੰ ਲੱਗਦਾ ਇੱਕ ਦਿਨ ਦੇ ਵਿੱਚ ਕਈ ਵਾਰੀ ਦੋ ਦੋ ਤਿੰਨ ਤਿੰਨ ਘੰਟੇ ਟਾਈਮ ਕੱਢ ਲੈਂਦੇ ਨੇ, ਸਿਰਫ ਸੇਵਾ ਹੀ ਕਰਦੇ ਨੇ ਉਹ। ਪਰ ਇਹ ਮਹਾਂਪੁਰਸ਼ ਕਹਿੰਦੇ ਨੇ, ਕਹਿੰਦੇ ਜੀ ਨਹੀਂ, ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਕੁਛ ਨਹੀਂ ਕਰਦੀਆਂ। ਅੱਛਾ, ਹੁਣ ਅਗਲੀ ਗੱਲ 'ਤੇ ਆਈਏ, ਫੰਡ ਕਿਵੇਂ ਲੋਕਾਂ ਦਾ ਜਿਹੜਾ ਟੈਕਸਪੇਅਰ ਮਨੀ ਆ ਜਿਹੜੀ ਇਹ ਕਿਵੇਂ ਵੇਸਟ ਕਰਦੇ ਨੇ। ਇਹ ਜੀ ਕੋਈ 150 ਸਾਲ ਦਾ ਬਣਿਆ ਹੋਇਆ ਇਹ ਬਾਰਨ ਆ ਜਿਹੜਾ, ਕਹਿੰਦੇ ਜੀ ਇਹ ਬਾਰਨ ਦੀ ਰਿਪੇਅਰ ਆ ਜਿਹੜੀ ਹੋਣੀ ਚਾਹੀਦੀ ਆ, ਇਹ ਹਿਸਟੋਰੀਕਲ ਆ, ਇਹ ਹੈਰੀਟੇਜ ਦੇ ਵਿੱਚ ਆਉਂਦਾ ਸਾਡੇ, ਅਤੇ ਇਹਦੇ 'ਤੇ ਆਪਾਂ $1 million ਆ ਜਿਹੜਾ ਉਹ ਲਾਉਣਾ। ਹੁਣ ਦੇਖੋ ਜੀ 6 ਜਾਣੇ ਆ ਇਹ, ਬਹੁਤ ਗਿਣਤੀ ਹੈਗੀ ਇਹਨਾਂ ਦੀ, ਇਹਨਾਂ ਨੇ ਪਾਸ ਪੂਸ ਕਰਾ ਲਿਆ ਇਹੋ ਜਿਹਾ ਕੁਛ। ਅੱਛਾ, ਇਹੀ ਜਿਹੜੇ ਕਾਉਂਸਲਰ ਸਾਹਿਬ ਨੇ, ਇਹਨਾਂ ਨੇ ਇੱਕ ਵਾਰੀ ਉੱਪਰ ਜਾ ਕੇ ਮਿਨਿਸਟਰ ਕੋਲ ਕਿਹਾ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਜਿਹੜੇ ਹੈਗੇ ਨੇ, ਕਹਿੰਦੇ ਜੀ ਸਾਨੂੰ ਬਿਨਾਂ ਵਾਰੰਟ ਲਿਆਂ ਸਾਨੂੰ ਬੇਸਮੈਂਟਾਂ ਦੇ ਵਿੱਚ ਜਾਣ ਦੀ ਇਜਾਜ਼ਤ ਹੋਵੇ। ਉਹਨਾਂ ਨੇ ਇਹਨਾਂ ਨੂੰ ਕਹਿ ਤਾ ਵੀ ਜਿਹੜੇ ਪੈਰੀਂ ਆਇਆ ਨਾ ਉਸੇ ਪੈਰੀਂ ਵਾਪਸ ਹੋ ਜਾ, ਇਹੋ ਜਿਹੀ ਇਜਾਜ਼ਤ ਨਹੀਂ ਮਿਲਦੀਗੀ। ਦੱਸੋ, ਇਹ ਤਾਂ ਹੁਣ ਹਰੇਕ ਬੰਦੇ ਨੂੰ ਪਤਾ ਨਾ ਵੀ ਜੇ ਤੁਸੀਂ ਕਿਸੇ ਦੇ ਘਰੇ ਵੜਨਾ ਤਾਂ ਵਾਰੰਟ ਚਾਹੀਦੇ ਆ ਤੁਹਾਨੂੰ, ਜਾਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ, ਜਾਂ ਉਹਦੀ ਪਰਮਿਸ਼ਨ ਹੀ ਲੈਣੀ ਚਾਹੀਦੀ ਹੈ। ਕਹਿੰਦੇ ਜੀ ਬਿਨਾਂ ਪਰਮਿਸ਼ਨ ਤੋਂ ਅੰਦਰ ਆ ਜਿਹੜਾ ਜਾਣ ਦੀ ਇਜਾਜ਼ਤ ਦਿਓ। ਇਹ ਸਾਰਾ ਕੁਝ ਖਬਰਾਂ 'ਚ ਆ ਰਿਹਾ, ਆ ਚੁੱਕਿਆ ਆਲਰੇਡੀ, ਮੈਂ ਕੋਈ ਆਪਣੇ ਕੋਲੋਂ ਬਣਾ ਕੇ ਨਹੀਂ ਕਹਿ ਰਿਹਾ। ਇਹਨਾਂ ਮਹਾਂਪੁਰਸ਼ਾਂ ਨੇ ਕੈਂਪੇਨ ਚਲਾਈ ਵੀ ਡਰਾਈਵੇ ਨੇ ਜਿਹੜੇ ਲੋਕਾਂ ਦੇ ਨਾ ਇਹ ਖਾਮ ਖਾ ਚੌੜੇ ਕੀਤੇ ਹੋਏ ਨੇ, ਭੀੜੇ ਹੋਣੇ ਚਾਹੀਦੇ ਆ, ਅਤੇ ਬਾਈਲੋਜ਼ ਦੀ ਉਲੰਘਣਾ ਹੁੰਦੀ ਆ, ਅਤੇ ਬੇਸਮੈਂਟਾਂ ਲੋਕਾਂ ਨੇ ਇਲੀਗਲ ਬਣਾਈਆਂ ਹੋਈਆਂ, ਬਾਈਲੋਜ਼ ਦੀ ਉਲੰਘਣਾ ਹੁੰਦੀ ਆ। ਮੈਂ ਨਹੀਂ ਕਹਿੰਦਾ ਵੀ ਬਾਈਲੋਜ਼ ਦੀ ਉਲੰਘਣਾ ਹੋਣੀ ਚਾਹੀਦੀ ਹੈ ਦੋਸਤੋ, ਮੈਂ ਆਪਣੇ ਕੋਲੋਂ ਕਹਿ ਰਿਹਾ ਬਾਈਲੋਜ਼ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ, ਪਰ ਸਭ ਤੋਂ ਪਹਿਲਾਂ ਹੁੰਦਾ ਸੇਫਟੀ ਦਾ ਇਸ਼ੂ। ਜਿਹੜੇ ਲੋਕ ਬੇਸਮੈਂਟ 'ਚ ਰਹਿੰਦੇ ਨੇ, ਅਸੀਂ ਕਹਿੰਦੇ ਹਾਂ ਕਿ ਸਾਰਾ ਕੁਝ ਕਾਨੂੰਨ ਮੁਤਾਬਕ ਹੋਣਾ ਚਾਹੀਦਾ, ਲੀਗਲ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਬੇਸਮੈਂਟ ਦੇ ਵਿੱਚ ਰਹਿਣ ਦੀ ਜ਼ਰੂਰਤ ਕਿਉਂ ਪਵੇ? ਬਾਹਰੋਂ ਸਟੂਡੈਂਟ ਆ ਰਹੇ ਆ, ਬਹੁਤ ਵੱਡੀ ਗਿਣਤੀ 'ਚ ਆਏ ਆ, ਤੁਹਾਨੂੰ ਵੀ ਪਤਾ। ਤੁਸੀਂ ਇੱਕ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਕੰਸੀਡਰ ਕਰੋ ਵੀ ਉਹਨਾਂ ਨੂੰ ਕੋਈ ਵੀ ਕਿਰਾਏ 'ਤੇ ਨਹੀਂ ਰਹਿਣ ਦਿੰਦਾ। 1.5 ਲੱਖ ਸਟੂਡੈਂਟ ਜਿਹੜਾ ਆਇਆ ਹੋਇਆ ਜਾਂ ਨਵੇਂ ਇਮੀਗ੍ਰੈਂਟ ਆਏ ਹੋਏ ਨੇ, ਉਹ ਕਿੱਥੇ ਰਹਿਣਗੇ? ਪਹਿਲੀ ਗੱਲ ਤਾਂ ਜਦੋਂ ਕਾਲਜਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਵੀ ਇੰਨੀ ਵੱਡੀ ਗਿਣਤੀ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਐਡਮਿਸ਼ਨ ਕਰੋ, ਨਾਲ ਹੀ ਕਾਲਜ ਵਾਲਿਆਂ ਨੂੰ ਇਹ ਹਦਾਇਤ ਹੋਣੀ ਚਾਹੀਦੀ ਹੈ ਵੀ ਤੁਹਾਡੇ ਕੋਲ ਕਿੰਨੇ ਸਟੂਡੈਂਟਾਂ ਦੇ ਰਹਿਣ ਦਾ ਬੰਦੋਬਸਤ ਆ, ਸਟੂਡੈਂਟ ਹਾਊਸਿੰਗ ਚਾਹੀਦੀ ਹੈ। ਜੇ ਨਹੀਂ ਹੈ ਤਾਂ ਤੁਸੀਂ ਧੰਨਵਾਦੀ ਹੋਵੋ ਉਹਨਾਂ ਲੋਕਾਂ ਦੇ ਜਿਹੜੇ ਸਟੂਡੈਂਟਸ ਨੂੰ ਰਹਿਣ ਲਈ ਥਾਂ ਦਿੰਦੇ ਨੇ, ਨਾ ਕਿ ਤੁਸੀਂ ਉਹਨਾਂ ਨਾਲ ਦੁਸ਼ਮਣੀ ਕ੍ਰੀਏਟ ਕਰੋ। ਦੇਖੋ, ਜੇ ਕਿਤੇ ਅੱਗ ਲੱਗਦੀ ਹੈ ਨਾ, ਮੇਨ ਸਟ੍ਰੀਮ ਮੀਡੀਆ ਅਲੋਂਗ ਵਿਦ ਦੀਜ ਕਾਉਂਸਲਰ ਇਹ ਪ੍ਰਚਾਰ ਕਰਦੇ ਜੀ ਇਲੀਗਲ ਬੇਸਮੈਂਟ ਆ। ਹੁਣ ਤੁਸੀਂ ਮੇਰਾ ਨੁਕਤਾ ਸਮਝਿਓ, ਬਈ ਦੇਖੋ ਸੇਫਟੀ ਦਾ ਕੁਐਸਚਨ ਆ, ਬਈ ਅਲਾਰਮ ਹੋਣੇ ਚਾਹੀਦੇ ਆ। ਜੇ ਘਰ ਦੇ ਵਿੱਚ ਅਲਾਰਮ ਹੈ ਨਹੀਂ ਅਤੇ ਅੱਗ ਲੱਗ ਗਈ, ਭਾਵੇਂ ਉਹ ਉੱਪਰਲੇ ਲੈਵਲ 'ਤੇ ਅਤੇ ਭਾਵੇਂ ਹੈਗਾ ਬੇਸਮੈਂਟ ਦੇ ਵਿੱਚ, ਫਿਰ ਤਾਂ ਨੁਕਸਾਨ ਹੋਣਾ ਨਾ। ਜੇ ਫਾਇਰ ਰੇਟਿੰਗ ਵਾਲੀ ਡਰਾਈਵਾਲ ਨਹੀਂ ਲੱਗੀ ਹੋਈ ਪੌੜੀਆਂ ਦੇ ਵਿੱਚ, ਜੇ ਉਹ ਉਤਲੇ ਹਿੱਸੇ 'ਚ ਵੀ ਨਹੀਂ ਲੱਗੀ ਹੋਈ ਜਾਂ ਥੱਲੇ ਵਾਲੇ 'ਚ ਨਹੀਂ ਲੱਗੀ ਹੋਈ, ਫਿਰ ਵੀ ਨੁਕਸਾਨ ਹੋਊਗਾ। ਸੇਫਟੀ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ, ਨਾ ਕਿ ਲੋਕਾਂ ਦੀਆਂ ਬੇਸਮੈਂਟਾਂ ਦੇ ਵਿੱਚ ਕਿਚਨ ਤੋੜ ਦਿਓ ਸੇਫਟੀ ਦੇ ਨਾਂ ਦੇ ਉੱਤੇ, ਵਾਸ਼ਰੂਮ ਤੋੜ ਦਿਓ ਅਤੇ ਲੋਕਾਂ ਦਾ $70,000 ਲਵਾ ਦਿਓ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਆਪਾਂ ਸੇਫਟੀ ਦੇ ਖਿਲਾਫ ਨਹੀਂ, ਪਰ ਪਹਿਲਾਂ ਸਟੂਡੈਂਟਾਂ ਨੂੰ ਬੁਲਾਇਆ, ਜੇ ਕੋਈ ਉਹਨਾਂ ਨੂੰ ਰਹਿਣ ਨੂੰ ਥਾਂ ਦੇ ਰਿਹਾ ਤਾਂ ਇੰਨੀ ਵੀ ਦੁਸ਼ਮਣੀ ਨਾ ਪਾਓ ਵੀ ਲੋਕਾਂ ਦੇ 70-70-80-80 ਹਜ਼ਾਰ ਖਰਚਾ ਦਿਓ। ਉਸ ਤੋਂ ਅੱਗੇ ਡਰਾਈਵੇ ਆ ਜਿਹੜੇ, ਦੇਖੋ ਦੋਸਤੋ ਇਹਨਾਂ ਲੋਕਾਂ ਨੇ ਕੀ ਕੀਤਾ, ਇਹ ਜਿਹੜੇ 5-6 ਜਾਣੇ ਰਲੇ ਹੋਏ ਨੇ, ਪਹਿਲਾਂ ਤਾਂ ਇਹਨਾਂ ਨੇ ਜਿਹੜੀ LRT ਆਉਣੀ ਸੀ, ਲਾਈਟ ਰੇਲ, ਜਿਹੜਾ ਮਿਲੀਅਨਸ ਆਫ ਡਾਲਰ ਦੀ ਫੰਡਿੰਗ ਹੋਣੀ ਸੀ, ਪਹਿਲਾਂ ਤਾਂ ਇਹਨਾਂ ਨੇ ਉਹਨੂੰ ਮਨ੍ਹਾ ਕਰਤਾ ਵੀ ਸਾਡਾ ਤਾਂ ਸ਼ਹਿਰ ਬਹੁਤ ਸੋਹਣਾ, ਹੁਰ ਅੰਟੈਰੀਓ ਸਟਰੀਟ ਆ ਜਿਹੜੀ ਡਾਊਨ ਟਾਊਨ ਦੇ ਕੋਲ ਦੀ ਜਾਂਦੀ ਪਾਸ ਕਰਦੀ, ਇਹ ਤਾਂ ਇਹਦੀ ਬਿਊਟੀਫਿਕੇਸ਼ਨ ਆ ਜਿਹੜੀ, ਉਹਦੇ 'ਤੇ ਧੱਬਾ ਲੱਗ ਜੂ, ਇਸ ਕਰਕੇ ਅਸੀਂ LRT ਇੱਥੇ ਦੇ ਬਣ ਨਹੀਂ ਦੇਣੀ। ਉਹ ਮਿਲੀਅਨਸ ਆਫ ਡਾਲਰ ਫੰਡ ਆ ਜਿਹੜੇ ਵਾਪਸ ਕਰਤੇ, ਇਹਦਾ ਮਤਲਬ ਆਵਾਜਾਵੀ 'ਚ ਰੋਕ ਬਣੀ ਨਾ। ਬੱਸ ਸਿਸਟਮ ਦਾ ਤੁਹਾਨੂੰ ਪਤਾ ਹੀ ਆ ਵੀ ਬੱਸ ਸਿਸਟਮ ਘੰਟੇ ਘੰਟੇ ਬਾਅਦ ਬੱਸ ਆਉਂਦੀ ਹੈ, ਅਤੇ ਜੇ ਕਿਸੇ ਨੇ ਆਪਦਾ ਡਰਾਈਵੇ ਥੋੜ੍ਹਾ ਬਹੁਤ ਚੌੜਾ ਕਰਕੇ, ਹੁਣ ਇੱਕ ਹਸਬੈਂਡ ਵਾਈਫ ਆ ਯੰਗ ਨੇ, ਉਹ 50-55 ਸਾਲ ਦੇ, ਉਹਨਾਂ ਦੇ ਬੱਚੇ ਵੀ 25-25 ਸਾਲ ਦੇ ਨੇ, ਜੇ ਉਹ ਆਪ ਹਸਬੈਂਡ ਵਾਈਫ ਅਲੱਗ ਜੋਬ ਕਰਦੇ ਨੇ, ਦੋ ਘਰਾਂ ਉਹਨਾਂ ਕੋਲ ਹੋਊਗੀਆਂ, ਕੁੜੀ ਅਤੇ ਮੁੰਡਾ ਜਾਂ ਨੂੰਹ ਅਤੇ ਮੁੰਡਾ, ਦੋ ਘਰਾਂ ਉਹਨਾਂ ਕੋਲ ਹੋਊਗਾ, ਉਹ ਚਾਰੇ ਜੋਬ ਕਰਦੇ ਆ। ਬ੍ਰੈਂਪਟਨ ਸ਼ਹਿਰ ਦੇ ਵਿੱਚ ਜੋਬ ਹੀ ਹੈ ਨਹੀਂ ਕੋਈ, ਅਤੇ ਉਹਨਾਂ ਨੇ ਚਾਰ ਕਾਰਾਂ ਰੱਖਣੀਆਂ, ਜੇ ਚਾਰ ਕਾਰਾਂ ਰੱਖਣੀਆਂ ਤਾਂ ਭਾਈ ਕਿਸੇ ਦਾ ਕੀ ਢਿੱਡ ਦੁਖਦਾ, ਉਹਨਾਂ ਦਾ ਡਰਾਈਵੇ ਮਾੜਾ ਮੋਟਾ ਚੌੜਾ ਹੋ ਗਿਆ, ਉਹ ਚਾਰ ਕਾਰਾਂ ਰੱਖਦੇ ਨੇ, ਕੰਮ ਕਰਦੇ ਨੇ, ਟੈਕਸ ਪੇ ਕਰਦੇ ਨੇ। ਮਤਲਬ ਦੇਖੋ LRT ਵਾਪਸ ਕਰਤੀ ਵੀ ਟਰਾਂਸਪੋਰਟੇਸ਼ਨ ਦਾ ਸਾਧਨ ਹੈ ਨਹੀਂ, ਬੱਸਾਂ ਜਿਹੜੀਆਂ ਵੈਸੇ ਘੱਟ ਨੇ, ਦੂਰ ਤਾਂ ਜਾਇਆ ਨਹੀਂ ਜਾ ਸਕਦਾ, ਲੋਕ ਮਿਹਨਤੀ ਨੇ, ਇੱਥੇ ਉਹਨਾਂ ਨੂੰ ਜੋਬ ਨਹੀਂ ਮਿਲਦੀ, ਬਾਹਰ ਜੋਬ ਲਈ ਕਾਰਾਂ ਰੱਖਦੇ ਨੇ, ਇਹ ਕਹਿੰਦੇ ਜੀ ਡਰਾਈਵੇ ਭੀੜੇ ਕਰੋ। ਹੈਰਾਨੀ ਦੀ ਗੱਲ ਆ, ਬ੍ਰੈਂਪਟਨ ਦੇ ਲੋਕ ਨਾ ਬਿਲਕੁਲ ਹੀ ਸੁੱਤੇ ਪਏ ਆ। ਮੈਂ ਕਈ ਵਾਰੀ ਹੈਰਾਨ ਹੁੰਦਾ ਹੁੰਦਾ ਵੀ ਤੁਸੀਂ ਜੇ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਨੇ, ਤੁਸੀਂ ਕਮੈਂਟ ਤਾਂ ਕਰ ਹੀ ਸਕਦੇ ਹੋ ਨਾ, ਤੁਸੀਂ ਆਰਟੀਕਲ ਲਿਖ ਸਕਦੇ ਹੋ, ਇੱਥੇ ਰੇਡੀਓ 'ਤੇ ਟਾਕ ਸ਼ੋਅ ਕਰ ਲਓ, ਕੋਈ ਹੋਰ ਗੱਲ ਕਰਨੀ ਹੋਵੇ ਨਾ, ਅਤੇ ਸਵੇਰ ਤੋਂ ਸ਼ਾਮ ਤਾਈਂ ਉਹੀ ਗੱਲ ਵਾਰ ਵਾਰ ਕਰੀ ਜਾਣਗੇ। ਉਹ ਸੁਖਬੀਰ ਬਾਦਲ ਨੇ ਫੀਮ ਖਾ ਕੇ ਐਂ ਕੀਤਾ ਸੀ, ਭਗਵੰਤ ਮਾਨ ਮੈਂ ਐਂ ਕੀਤਾ, ਉਹ ਵੀ ਕਰ ਲਿਆ ਕਰੋ, ਮਨੋਰੰਜਨ ਹੋ ਜਾਂਦਾ। ਪਰ ਜਿਹੜੇ ਸਾਡੇ ਲੋਕਲ ਇਸ਼ੂਜ਼ ਨੇ, ਅੱਗੇ ਚੋਣਾਂ ਆਉਣੀਆਂ ਨੇ, ਆਪਾਂ ਇਹਨਾਂ ਬਾਰੇ ਵੀ ਕਦੇ ਗੱਲ ਕਰਿਆ ਕਰੀਏ। ਇਹ ਜਿਹੜੇ ਜਿਨ੍ਹਾਂ ਨੇ LRT ਵਾਪਸ ਕਰਾਈ ਹੈ, ਜਿਨ੍ਹਾਂ ਨੇ ਤੁਹਾਡਾ 70-70 ਹਜ਼ਾਰ ਖਰਚ ਕਰਾਇਆ, ਦੇਖੋ ਹੁਣ ਮੇਰੇ 'ਤੇ ਦੋਸ਼ ਲੱਗੂਗਾ, ਕਹਿਣਗੇ ਜੀ ਬਾਈਲੋਜ਼ ਦੀ ਇਹ ਬਾਈਲੋਜ਼ ਦੇ ਉਲਟ ਬੋਲਦਾ, ਮੈਂ ਬਾਈਲੋਜ਼ ਦੇ ਉਲਟ ਨਹੀਂ ਬੋਲਦਾ ਦੋਸਤੋ, ਬਾਈਲੋਜ਼ ਸਮੇਂ ਦੇ ਹਿਸਾਬ ਨਾਲ ਬਦਲੇ ਜਾ ਸਕਦੇ ਨੇ। ਜਿਹੜੇ ਬਾਈਲੋਜ਼ ਇਰਰੈਲੀਵੈਂਟ ਹੋ ਗਏ ਨਾ, ਸੇਫਟੀ ਪ੍ਰਮੁੱਖ ਹੋਣੀ ਚਾਹੀਦੀ ਹੈ। ਇਹ ਕਿਹੜਾ ਜੇ ਤੁਹਾਡਾ ਬਾਈਲੋ ਕਹਿੰਦਾ ਨਾ ਬਈ ਬੇਸਮੈਂਟ ਨੂੰ ਲੀਗਲ ਕਰਨ ਲਈ ਇੱਕ ਬਣਿਆ ਹੋਇਆ ਵਾਸ਼ਰੂਮ ਆ ਜਿਹੜਾ ਤੋੜ ਦਿਓ, ਮਾਫ਼ ਕਰਨਾ ਜੀ ਉਹ ਬਾਈਲੋ ਨਹੀਂ ਹੈਗਾ, ਉਹ 50-60 ਸਾਲ ਪਹਿਲਾਂ ਲਿਖੀ ਹੋਈ ਕਿਸੇ ਦੀ ਲਿਖਤ ਆ, ਉਹਨੂੰ ਦੁਬਾਰਾ ਉਹਨੂੰ ਸੋਚ ਕੇ ਦੇਖ ਲਓ। ਜਾਂ ਫਿਰ ਇੰਨੀ ਵਧੀਆ ਟੈਕਨੋਲੋਜੀ ਆ, ਅਸੀਂ ਮੀਟਿੰਗਾਂ ਦੇ ਵਿੱਚ ਵੀ ਵਾਰੀ ਕਿਹਾ ਵੀ ਕੋਈ ਕੈਮਰਾ ਇਹੋ ਜਿਹਾ ਡਰਿਲ ਕਰਕੇ ਦੇਖ ਲਓ ਜੇ ਉਹਦੀ ਸਾਈਜ਼ ਹੈਗਾ। ਅੱਛਾ ਹੋਰ ਸੁਣੋ, ਤੁਸੀਂ ਕਈ ਵਾਰ ਤਾਂ ਬੇਸਮੈਂਟ ਦਾ ਸੈਪਰੇਟ ਐਂਟਰੈਂਸ ਵੀ ਹੁੰਦਾ, ਬੇਸਮੈਂਟ ਦਾ ਵੈਸੇ ਵੀ, ਸਪੋਜ਼ ਤੁਹਾਡਾ ਘਰ ਆ, ਤੁਹਾਡੇ ਬੱਚੇ ਬੇਸਮੈਂਟ 'ਚ ਰਹਿੰਦੇ ਨੇ, ਆਲਰੇਡੀ ਰਹਿ ਰਹੇ ਨੇ ਨਾ ਦੋ ਜਾਣੇ ਉਹ, ਅਤੇ ਵਾਸ਼ਰੂਮ ਦਾ ਪਾਣੀ ਆ ਜਿਹੜਾ ਉਹ ਆਲਰੇਡੀ ਉੱਥੋਂ ਦੀ ਜਾ ਹੀ ਰਿਹਾ, ਅਤੇ ਫਿਰ ਪਾਈਪ ਉਹਦੀ ਪਲੰਬਿੰਗ ਦੀ ਥੋੜ੍ਹੀ ਪਤਲੀ ਹੋਵੇ, ਥੋੜ੍ਹੀ ਮੋਟੀ ਹੋਵੇ, ਕੀ ਫਰਕ ਪੈਂਦਾ, ਅਤੇ ਬਾਈਲੋ ਬਦਲ ਲਓ ਮਾੜਾ ਮੋਟਾ। ਕਹਿਣਗੇ ਜੀ ਨਹੀਂ, ਬਾਈਲੋ ਨਹੀਂ ਬਦਲਣਾ। ਵਾਹ ਬਈ ਵਾਹ, ਕਿਆ ਬਾਤ ਆ ਤੁਹਾਡੇ, ਪਹਿਲਾਂ ਬ੍ਰੈਂਪਟਨ ਨੌਕਰੀ ਨਹੀਂ ਦਿੰਦੇ ਤੁਸੀਂ, ਬ੍ਰੈਂਪਟਨ ਦੇ ਵਿੱਚ ਬਾਹਰ ਵਾਲੇ ਲੋਕ ਇੱਥੇ ਸਿਟੀ ਹਾਲ 'ਚ ਨੌਕਰੀਆਂ ਕਰਦੇ ਨੇ, ਇੱਥੇ ਨੌਕਰੀ ਨਹੀਂ ਮਿਲਦੀ, LRT ਤੁਸੀਂ ਵਾਪਸ ਕਰਤੀ। ਮੈਂ ਦੁਬਾਰਾ ਕਹਿਣ ਲੱਗਿਆਂ, ਬੱਸਾਂ ਤੁਹਾਡੀਆਂ ਟਾਈਮ 'ਤੇ, ਮਤਲਬ ਉਹ ਟਾਈਮ ਥੋੜ੍ਹਾ, ਕਿਉਂਕਿ ਲੋਕਾਂ ਨੇ ਜ਼ਿਆਦਾ ਨੇ ਜਾਣਾ ਹੁੰਦਾ, ਘੰਟੇ ਘੰਟੇ ਬਾਅਦ ਆਉਂਦੀਆਂ ਨੇ, ਜੇ ਲੋਕ ਆਪਦੀਆਂ ਕਾਰਾਂ ਰੱਖ ਕੇ ਥੋੜ੍ਹਾ ਬਹੁਤ ਡਰਾਈਵੇ ਜਿਹੜਾ ਚੌੜਾ ਕਰ ਲੈਂਦੇ ਨੇ, ਤੁਸੀਂ ਉਹਨਾਂ ਨੂੰ ਜੁਰਮਾਨੇ ਠੋਕਦੇ ਹੋ। ਹੈਰਾਨੀ ਦੀ ਗੱਲ, ਬਹੁਤ ਹੈਰਾਨੀ ਦੀ ਗੱਲ ਆ। ਕੋਈ ਗੱਲ ਨਹੀਂ, ਚੋਣਾਂ ਨੇੜੇ ਹੀ ਨੇ, ਹੁਣ ਡੋਰ ਨੌਕਿੰਗ ਕਰਨ ਆਉਣਗੇ, ਹੁਣ ਪੁੱਛਿਓ ਉਹਨਾਂ ਨੂੰ। ਅਤੇ ਜਿਹੜਾ $1 million ਟੈਕਸਪੇਅਰ ਦਾ ਬਰਬਾਦ ਕੀਤਾ ਨਾ, ਆਹ ਤੂੜੀ ਵਾਲੇ ਕੋਠੇ ਦੀ ਲਿਪਾ ਪੋਚੀ ਲਈ, ਇਹ ਤਾਂ ਅਸੀਂ ਹਰ ਰੋਜ਼ ਗੱਲ ਕਰਿਆ ਕਰਨੀ ਇਹ, ਅਤੇ ਸ਼ਾਮ ਨੂੰ ਫੇਸਬੁੱਕ 'ਤੇ ਲਾਈਵ ਹੋ ਕੇ ਹੋਰ ਡਿਟੇਲ ਦੇਣੀਆਂ ਅਸੀਂ ਬਈ ਬ੍ਰੈਂਪਟਨ ਦੇ ਵਿੱਚ ਟੈਕਸਪੇਅਰ ਦੀ ਜਿਹੜੀ ਮਨੀ ਆ ਉਹ ਕਿਵੇਂ ਬਰਬਾਦ ਕੀਤੀ ਆ ਇਹਨਾਂ ਲੋਕਾਂ ਨੇ। ਖੈਰ ਤੁਹਾਨੂੰ ਤਾਂ ਕੇਸਾਂ ਦਾ ਤਾਂ ਪਤਾ ਲੱਗ ਹੀ ਗਿਆ ਹੋਣਾ ਨਾ, ਮਿਲੀਅਨਸ ਆਫ ਡਾਲਰ ਦੇ ਕੇਸ ਇੱਕ ਦੂਜੇ 'ਤੇ ਕਰ ਰਹੇ ਨੇ। ਖੈਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਹੋਰ ਗੱਲਬਾਤ ਕਰਦੇ ਹਾਂ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਮੈਥੋਂ ਇੱਕ ਥੋੜ੍ਹੀ ਜਿਹੀ ਗੱਲ ਰਹਿ ਗਈ ਆ। ਇੱਕ ਨਾ ਨੋਨ ਪ੍ਰੋਫਿਟ ਔਰਗੇਨਾਈਜੇਸ਼ਨ ਬਣੀ ਹੋਈ ਆ, ਨੋਨ ਪ੍ਰੋਫਿਟ ਫਰੈਂਡਸ ਆਫ ਹਿਸਟੋਰਿਕ ਬੋਵੇਡ ਹਾਊਸ। ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਲੈ ਲਿਓ। ਇਹ ਬੜੇ ਸਰਗਰਮ ਨੇ, ਕਹਿੰਦੇ ਜੀ ਇਹ ਜਿਹੜਾ ਤੂੜੀ ਵਾਲਾ ਕੋਠਾ ਨਾ, ਇਹਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਅਤੇ ਇਹਦੇ ਵਿੱਚ ਜਿਹੜਾ ਹੋਰ ਸਮਾਨ ਆ ਨਾ, ਉਹ ਸਿਟੀ ਨੇ ਆਪਣੀ ਪ੍ਰੋਪਰਟੀ 'ਤੇ ਸਟੋਰ ਕੀਤਾ ਹੋਇਆ। ਜਿਹੜੇ ਬਹੁਤ ਲੋਕ ਨੇ ਉਹਦੇ ਤੋਂ ਚਿੰਤਤ ਨੇ, ਕਿਉਂਕਿ ਉਸ ਸਮਾਨ ਦੇ ਵਿੱਚ ਨਾ ਚੂਹੇ ਚਾਹੇ ਬੜੇ ਨੇ, ਮਤਲਬ ਵੀ ਉਹਨਾਂ ਦੀ ਸਾਂਭ ਸੰਭਾਲ 'ਤੇ ਵੀ ਖਰਚਾ ਆਉਂਦਾ ਅਤੇ ਕਿਤੇ ਚੂਹੇ ਚਾਹੇ ਕਿਤੇ ਇੱਧਰ ਉੱਧਰ ਨਾ ਭੱਜ ਜਾਣ। ਕਹਿੰਦੇ ਜੀ ਇਹ ਤਾਂ ਇਹ $1 million ਦਾ ਕਹਿੰਦੇ ਇਹਦੀ ਸਾਂਭ ਸੰਭਾਲ ਲਈ ਲੱਗਣਾ ਚਾਹੀਦਾ। ਚਲੋ ਸਾਡੇ ਨਾਲ ਸ਼ਾਇਦ ਰਾਜਪਾਲ ਬਰਾੜ ਵੀ ਸਾਡੇ ਨਾਲ। ਬਰਾੜ ਸਾਹਿਬ ਥੋੜ੍ਹਾ ਜਿਹਾ ਪਲੀਜ਼ ਹੋਲਡ ਕਰਿਓ, ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈ। ਨਿੱਘਾ ਸਵਾਗਤ ਜੀ ਤੁਹਾਡਾ।
ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਗਲਤ ਗੱਲ ਤਾਂ ਨਹੀਂ ਕਹਿੰਦੀ ਕੋਈ ਜੀ?
ਨਹੀਂ ਗਲਤ ਨਹੀਂ ਜੀ, ਤੁਸੀਂ ਛੱਡ ਜਾਂਦੇ ਜੀ ਗੱਲਾਂ ਗਈ, ਮੈਂ ਤਾਂ ਤੁਹਾਨੂੰ ਯਾਦ ਕਰਨ ਵਾਸਤੇ।
ਕੋਈ ਨਹੀਂ, ਤੁਸੀਂ ਜਿਹੜੀ ਮੈਥੋਂ ਰਹਿ ਗਈ ਤੁਸੀਂ ਕਰ ਜਾਓ, ਕੋਈ ਨਹੀਂ।
ਤੁਸੀਂ ਜਿਹੜੇ ਚੂਹੇ ਦੀ ਗੱਲ ਕੀਤੀ, ਹੁਣ ਜੇ ਹੁਣ ਹਿਸਟੋਰਿਕ ਬਿਲਡਿੰਗ ਦੇ ਚੂਹੇ ਵੀ ਹਿਸਟੋਰਿਕ ਹੋਏ ਜੀ, ਫਿਰ ਉਹਨਾਂ ਨੂੰ ਸਮਝ
ਫਿਰ ਚੂਹੇ ਦੀ ਸਾਂਭ ਇਹ ਪਰਸੈਂਟੇਜ ਕਿਵੇਂ ਡਿਵਾਈਡ ਕਰਨਗੇ? 1 million ਚ ਚੂਹਿਆਂ ਦੀ ਸੰਭਾਲ ਲਈ ਕਿੰਨਾ ਲੱਗਿਆ?
ਇਹ ਹੁਣ ਇਹ ਤੁਸੀਂ ਇੱਦਾਂ ਤੁਸੀਂ ਬਾਹਰੋਂ ਪੁੱਛੀ ਨਾ, ਜਾ ਕੇ ਉਹਨਾਂ ਨਾਲ ਗੱਲ ਕਰਨੀ ਪੈਣੀ ਹੈ ਜੀ। ਅੱਛਾ, ਇੱਕ ਨਾ ਹੋਰ ਗੱਲ ਜਿਹੜੀ ਰਹਿ ਗਈ ਜੀ।
ਹਾਂਜੀ,
ਤੁਸੀਂ ਇਹ ਕਹਿੰਦੇ ਜੀ ਚਲੋ ਖਰਚੇ ਕਰਨ ਤੇ ਮੰਨਦੇ ਜੀ, ਸਾਡੇ ਤੇ ਟੈਕਸ ਦੂਜੇ ਲਾਉਣੇ ਮੰਨ ਜਾਂਦੇ, ਤੇ ਅਸੀਂ ਘਰਾਂ ਦੇ ਟੈਕਸ ਕਦੇ ਕਿਸੇ ਸਿਟੀ ਵਾਲੇ ਨੇ ਨੀ ਮੰਗੇ ਜੀ, ਸਾਡੇ ਘਰਾਂ ਦੇ ਟੈਕਸ ਸਾਨੂੰ ਫ੍ਰੀਜ਼ ਕਰੋ, ਸਾਡੀ ਸਰਵਿਸ ਘਟਾਓ। ਇਹ ਕਦੇ ਕਿਸੇ ਨੇ ਮੰਗ ਨੀ ਰੱਖੀ ਜੀ, ਮੈਨੂੰ 18 ਸਾਲ ਹੋ ਗਏ ਮੈਂ ਰਹਿੰਦੇ ਨੂੰ ਜੀ। ਤੇ ਪਿਛਲੀ ਕੌਂਸਲ ਨੇ ਜੀ ਇਹ ਕਹਿਤਾ ਵੀ ਅਸੀਂ ਟੈਕਸ ਨੀ ਵਧਾਉਣੇ, ਚਲੋ ਜਿਹਨਾਂ ਨੂੰ ਟੈਕਸ ਸਾਡੇ ਵਾਧੂ ਫ੍ਰੀਜ਼ ਵੀ ਕਰਤੇ, ਕੋਈ ਮਾੜੀ ਗੱਲ ਨੀ। ਪਰ ਉਸ ਜਿਹੜੇ ਫ੍ਰੀਜ਼ ਕੀਤੇ ਟੈਕਸ ਉਹ ਤਾਂ ਸੀਗੇ ਜੀ 5-4 million ਦੇ, ਤੇ ਉਹਦੇ ਇਵਦ ਵਿੱਚ ਜੇ ਸਾਨੂੰ 20-25 million ਦਾ ਟੈਕਸ ਹੋਰ ਲਾ ਤੇ, ਸਾਡੇ ਜਿਹੜੇ ਬਿਜਲੀ ਦੇ ਬਿੱਲ ਵਧਾ ਤੇ, ਸਾਡੇ ਪਾਣੀ ਦੇ ਵਾਧੂ ਖਰਚੇ ਪਾ ਤੇ, ਸੀਵਰੇਜ ਵਾਲੇ ਉਹਦਾ ਕਹਿ ਕੇ ਨਾ ਲੈ ਕੇ ਰੀਜਨ ਦਾ ਵੀ ਰੀਜਨ ਦਾ ਮਸਲਾ ਜੇ ਤਾਂ ਉਹ ਜਿਹੜੇ ਸਾਡੇ ਤੇ ਉਹ ਪੈ ਗਏ ਖਰਚੇ, ਉਹਦਾ ਹਿਸਾਬ ਤਾਂ ਲਾ ਕੇ ਵੇਖੀਏ, ਸਾਡੇ ਘਰਾਂ ਦੇ ਟੈਕਸਾਂ ਨਾਲੋਂ ਕਈ ਗੁਣਾ ਜ਼ਿਆਦਾ ਆ ਜੀ ਉਹ, ਤੇ ਉਹਦੇ ਬਾਰੇ ਕਦੋਂ ਗੱਲ ਕਰਨੀ ਜੀ ਆਪਾਂ?
ਉਹਦੇ ਬਾਰੇ ਵੀ ਕਰ ਲੈਂਦੇ ਹੁਣ, ਇਹ ਜਿੰਨੀ ਦੇਰ ਤਾਈਂ ਚੋਣਾਂ ਨਹੀਂ ਹੁੰਦੀਆਂ ਜੀ, ਆਪਾਂ ਇਹੀ ਗੱਲਾਂ ਕਰਨੀਆਂ ਨੇ। ਚਲੋ ਇਹ ਤਾਂ ਬਿਰਧੀ ਸਾਹਿਬ ਇੱਕ ਗੱਲ ਆ ਬਈ, ਇਹ ਤਾਂ ਚਲੋ ਕੋਈ ਖਰਚਾ ਕਿਤੇ ਹੋ ਰਿਹਾ ਘੱਟ ਜਾਂ ਵੱਧ ਹੋ ਜੇ, ਪਰ ਜਿਹੜੇ ਮਿਲੀਅਨਸ ਆਫ ਡਾਲਰ ਕੋਰਟ ਕੇਸਾਂ 'ਚ ਬਰਬਾਦ ਹੋ ਰਹੇ ਨੇ, ਉਹਨਾਂ ਦਾ ਕੀ ਬਣੂਗਾ?
ਬਿਲਕੁਲ ਜੀ ਬਿਲਕੁਲ, ਉਹ ਵੀ ਗੱਲ ਆ ਜੀ, ਉਹ ਵੀ ਗੱਲ ਆ ਜੀ। ਬਾਕੀ ਨਾ ਜੀ ਇੱਕ ਹੋਰ ਜਿਹੜੀ ਸਮੱਸਿਆ ਆਉਂਦੀ ਨਾ ਜੀ, ਇਹ ਸਾਰੇ ਕੌਂਸਲਰ ਉੱਤੋਂ ਤੋਂ ਲੜਦੇ ਭਿੜਦੇ ਦਿਖਦੇ ਆ ਜੀ, ਜਦੋਂ ਪਿੱਛੇ ਇੰਨੇ 3-4 ਸਾਲ ਇਹਨਾਂ ਨੇ ਇੱਕ ਦੂਜੇ ਨਾਲ ਰਲ ਕੇ ਜਿੰਨੀਆਂ ਚੀਜ਼ਾਂ ਇਹਨਾਂ ਨੇ ਪਾਸ ਕੀਤੀਆਂ ਗੇਟਮੈਂਟ ਕਰਕੇ ਅੰਦਰ ਆਉਂਦੇ, ਬਹੁਤ ਚੀਜ਼ਾਂ ਆਪਾਂ ਨੂੰ ਪਤਾ ਹੀ ਨਹੀਂ ਹੈਗੀਆਂ, ਜਿਹਦੇ 'ਚ ਇਹੋ ਜਿਹੇ ਖਰਚੇ ਵੀ ਜੀ ਹੈਰੀਟੇਜ ਵਾਲੇ ਖਰਚੇ, ਹੋਰ ਵੀ ਖਰਚੇ ਹੋਏ ਹੋਣੇ ਆ, ਤੇ ਉਹਨਾਂ ਦਾ ਹਿਸਾਬ ਤੋਂ ਆਪਾਂ ਲੈਂਦੇ ਨਹੀਂ ਜੀ। ਆਪਾਂ ਕਈ ਵਾਰ ਜੀ ਆਪਾਂ ਆਪਦੇ ਕੰਮਾਂ 'ਚ ਇੰਨੇ ਬਿਜ਼ੀ ਆ, ਸਾਨੂੰ ਨਾ ਧਿਆਨ ਹੁੰਦਾ ਵੀ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ। ਜੇ ਕੋਈ ਤੁਹਾਡੇ ਮਿਲੇਗਾ ਕੋਈ ਬੰਦਾ ਬੋਲਦਾ, ਉਹਨੂੰ ਲੋਕੀ ਕਹਿੰਦੇ ਇਹਨੇ ਚੋਣ ਲੜਨੀ ਹੋਣੀ ਤਾਂ ਬੋਲਦਾ ਜੀ, ਪਰ ਰੌਲਾ ਉੱਥੇ ਆ ਜਾਂਦਾ ਜੀ, ਸਾਡੀ ਇਗਨੋਰੈਂਸ, ਸਾਡੀ ਆਪਦੀ ਨਲੈਕੀ ਕਹੂੰਗਾ ਜੀ ਮੈਂ ਤਾਂ, ਸਾਡੀ ਆਪਦੀ ਲੋਕਾਂ ਦੀ ਨਲੈਕੀ ਕਰਕੇ ਬੰਦੇ ਗੜਬ ਕਰ ਜਾਂਦੇ ਆ। ਅਸੀਂ ਥੋੜੇ ਜਿਹੇ ਜਾਗਦੇ ਹੋਈਏ ਤੇ ਇਹੋ ਜਿਹੀ ਚੀਜ਼ਾਂ ਕਰਨ ਦੀ ਜੋ ਤਰ੍ਹਾਂ ਨਹੀਂ ਕਰਨਾ।
ਬਿਲਕੁਲ,
ਇਹ ਅੱਜ ਕਹਿਣਾ ਚਾਹਾਂ ਜੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਦੋਸਤੋ ਸਾਡੇ ਨਾਲ ਸਾਡੇ ਸਪੌਂਸਰ ਨੇ ਰਾਜਪਾਲ ਬਰਾੜ, ਉਹ ਜੁੜੇ ਨੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਸ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਸੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਪਿਛਲੇ ਹਫ਼ਤੇ ਮਿਸ ਕਰ ਗਏ ਸੀ ਜੀ, ਸਾਨੂੰ ਵਧੀਆ ਜੇ ਟਿਪਸ ਦਿਓ ਸਾਨੂੰ। ਅੱਜ ਕੱਲ੍ਹ ਮਹਿੰਗਾਈ ਵੱਧ ਰਹੀ ਆ ਅਤੇ ਪੈਸੇ ਵਗੈਰਾ ਕਿਵੇਂ ਜੋੜੇ ਜਾਣ, ਸਮਰੱਥਾ ਤਾਂ ਹੈ ਨਹੀਂ ਜੋੜਨ ਦੀ, ਜਿਹੜੇ ਜੋੜੇ ਹੋਏ ਪੈਸੇ ਆ ਉਹੀ ਵੱਧਦੇ ਰਹਿਣ, ਆਪਣੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਕੇ ਰੱਖਿਆ ਜਾਵੇ?
ਬਿਲਕੁਲ ਬਰਾੜ ਸਾਹਿਬ, ਅਨਪ੍ਰੈਜ਼ੀਡੈਂਟਡ ਟਾਈਮ ਆ ਜੀ, ਜਿਵੇਂ ਕੋਵਿਡ ਦੇ ਵਿੱਚ ਸਾਨੂੰ ਕੈਸ਼ ਫਲੋ ਵਧਿਆ ਲੋਕਾਂ ਦਾ, ਤੇ ਉਵੇਂ ਹੀ ਜਦੋਂ ਹੁਣ ਇੰਟਰਸਟ ਰੇਟ ਵੱਧ ਰਹੇ ਨੇ ਤਾਂ ਆਮ ਤੌਰ ਤੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਖਾਸ ਕਰਕੇ ਵੇਰੀਏਬਲ ਮੌਰਗ ਜਿਨ੍ਹਾਂ ਦੀਆਂ ਸੀਗੀਆਂ ਤੇ ਉਹਨਾਂ ਦੀ ਕੋਸਟ ਵੱਧ ਗਈ ਆ ਜੀ। ਇਸ ਵਕਤ ਮੈਂ ਦੇਖ ਰਿਹਾ ਵੀ ਕਮਿਊਨਿਟੀ ਚ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ, ਮੋਸਟ ਆਫ ਦਾ ਪੀਪਲ, ਬਟ ਦੇ ਡੋਂਟ ਹੈਵ ਐਨੀ ਹੈਲਪ ਅਵੇਲੇਬਲ, ਜਾਂ ਉਹਨਾਂ ਨੂੰ ਪਤਾ ਨਹੀਂ ਕਿ ਕਿਸ ਤਰੀਕੇ ਨਾਲ ਅਸੀਂ ਇਹਨੂੰ ਜਿਹੜਾ ਟੈਕਲ ਕਰ ਸਕੀਏ। ਤਾਂ ਮੈਂ ਚਾਹੇ ਤੁਹਾਡੀ ਵੈਸੇ ਤੁਸੀਂ ਓਵਰ ਫੰਡਿੰਗ ਕਰਕੇ ਉਹਦੇ ਵਿੱਚ ਟੈਕਸ ਫ੍ਰੀ ਗਰੋਥ ਲੈ ਰਹੇ ਸੀ, ਤਾਂ ਹੁਣ ਜੇ ਤੁਹਾਡਾ ਕੋਈ ਟੈਂਪਰੇਰੀ ਜਿਹੜਾ ਹੈਗਾ ਕੁਛ ਸਾਲ ਵਾਸਤੇ ਹੋ ਸਕਦਾ ਵੀ ਅਗਲੇ ਸਾਲ ਤੱਕ ਜਿਹੜਾ ਹੈਗਾ ਜੇ ਇਨਫਲੇਸ਼ਨ ਕੰਟਰੋਲ ਦੇ ਵਿੱਚ ਆ ਗਈ ਤਾਂ ਹੋ ਸਕਦਾ ਜਿਹੜੇ ਹੈਗੇ ਆ ਇੰਟਰਸਟ ਰੇਟ ਜਿਹੜੇ ਹੈਗੇ ਆ ਸਟੇਬਲ ਹੋ ਜਾਣ ਤਾਂ ਥੋੜੇ ਬਹੁਤੇ ਘੱਟ ਵੀ ਜਾਣ, ਉਦੋਂ ਤੱਕ ਜੇ ਤੁਹਾਨੂੰ ਟੈਂਪਰੇਰੀ ਜ਼ਰੂਰਤ ਪੈਂਦੀ ਹੈ ਕਿਸੇ ਜਿਹੜਾ ਕੈਸ਼ ਫਲੋ ਕਰੰਚ ਆਇਆ ਤੁਹਾਡਾ ਜਿਹੜਾ ਹੈਗਾ ਉਹ ਤੁਸੀਂ ਲਾਈਫ ਇੰਸ਼ੋਰੈਂਸ ਦੇ ਅਗੇਂਸਟ ਤੁਸੀਂ ਉਹਨੂੰ ਲੈਵਰੇਜ ਕਰ ਸਕਦੇ ਹੋ ਜਾਂ ਉਹਦੇ ਵਿੱਚੋਂ ਤੁਸੀਂ ਪੈਸਾ ਕਢਾ ਵੀ ਸਕਦੇ ਆ, ਤੇ ਖਾਸ ਕਰਕੇ ਜੇ ਤੁਹਾਡਾ ਨੋਨ ਰਜਿਸਟਰਡ ਤੁਸੀਂ ਇਨਵੈਸਟਮੈਂਟ ਕੀਤੀ ਆ ਤਾਂ ਉਹਦੇ ਅਗੇਂਸਟ ਵੀ ਤੁਹਾਨੂੰ ਜਿਹੜੀਆਂ ਖਾਸ ਕਰਕੇ ਇੰਸ਼ੋਰੈਂਸ ਕੰਪਨੀਜ਼ ਆ ਜਾਂ ਬੈਂਕਸ ਦੇ ਤੁਸੀਂ ਜਾਂਦੇ ਆ ਉਹਦੇ ਅਗੇਂਸਟ ਤੁਸੀਂ ਟੈਂਪਰੇਰੀ ਪੈਸਾ ਬੋਰੋ ਕਰਕੇ ਤੁਸੀਂ ਆਪਦਾ ਜਿਹੜਾ ਹੈਗਾ ਕੈਸ਼ ਕਰੰਚ ਜਿਹੜਾ ਆਇਆ ਹੋਇਆ ਜਾਂ ਇਹ ਡਿਫੀਕਲਟੀ ਆਈ ਹੋਈ ਆ ਉਹਨੂੰ ਟੈਕਲ ਕਰ ਸਕਦੇ ਆ। ਤਾਂ ਤੁਸੀਂ ਘਬਰਾਓ ਨਹੀਂ, ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਮੋਰਗੇਜ ਬ੍ਰੋਕਰ ਦੇ ਨਾਲ ਬਹਿ ਕੇ ਸਲਾਹ ਮਸ਼ਵਰਾ ਕਰੋ ਤੇ ਉਹ ਜਿਹੜੀ ਸਿਚੁਏਸ਼ਨ ਆ ਤੁਹਾਡੀ ਬਿਲਕੁਲ ਜਿਹੜੀ ਹੈਗੀ ਆ ਕੰਟਰੋਲ ਦੇ ਵਿੱਚ ਆਜੂ। ਬਾਕੀ ਤੁਹਾਡੇ ਕੋਲੇ ਕੋਈ ਵੀ ਅਗਰ ਤੁਹਾਡੇ ਕੋਲ ਡੈਟ ਵਧਿਆ ਹੋਇਆ ਤੁਸੀਂ ਆਪਦੀ ਪ੍ਰੋਪਰ ਪ੍ਰੋਟੈਕਸ਼ਨ ਕਰੋ, ਲਾਈਫ ਇੰਸ਼ੋਰੈਂਸ ਲੈ ਕੇ ਰੱਖੋ, ਜਿਹੜੀ ਕ੍ਰਿਟੀਕਲ ਇਲਨੈਸ ਲੈ ਕੇ ਰੱਖੋ, ਤੇ ਨਾਲ ਨਾਲ ਜਿਹੜੇ ਹੈਗੇ ਤੁਹਾਡੇ ਜਦੋਂ ਤੁਹਾਨੂੰ ਪੈਸੇ ਆਉਂਦੇ ਖਾਸ ਕਰਕੇ ਬੱਚਿਆਂ ਦੇ ਤਾਂ ਉਹਨੂੰ ਇਨਵੈਸਟ ਕਰੋ ਥੋੜਾ ਥੋੜਾ ਕਰਕੇ, ਐਮਰਜੈਂਸੀ ਫੰਡ ਕ੍ਰੀਏਟ ਕਰੋ ਤਾਂ ਕਿ ਇਹ ਪਹਿਲਾਂ ਵੀ ਆਪਾਂ ਕੋਵਿਡ ਵੇਲੇ ਗੱਲ ਕੀਤੀ ਸੀ ਵੀ ਜਦੋਂ ਇਹ ਅਨਪ੍ਰੈਸੀਡੈਂਟਡ ਟਾਈਮ ਆ ਜਾਂਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ, ਤਾਂ ਪਹਿਲਾਂ ਉਹਦਾ ਹੱਲ ਕਰਕੇ ਰੱਖੋ ਥੋੜੇ ਥੋੜੇ ਪੈਸੇ ਜਿਹੜੇ ਪੇ ਯੂਅਰ ਸੈਲਫ ਫਸਟ, ਜਦੋਂ ਵੀ ਤੁਹਾਨੂੰ ਕੋਈ ਪੇ ਆਉਂਦੀ ਆ ਕੋਈ ਬੋਨਸ ਆਉਂਦਾ ਤਾਂ ਉਹਨੂੰ ਇਨਵੈਸਟ ਕਰਦੇ ਰਹੋ, ਤੇ ਖਾਸ ਕਰਕੇ ਜਿਹੜੀ ਇਹ ਮਾਰਕੀਟ ਆ ਇਹ ਓਪਰਚੁਨਿਟੀ ਕ੍ਰੀਏਟ ਕਰਦੀ ਆ ਤੇ ਤੁਸੀਂ ਮੰਥਲੀ ਉਹਨੂੰ ਹੈਗਾ ਥੋੜੇ ਥੋੜੇ ਪੈਸੇ ਜਿਹੜਾ ਮਾਰਕੀਟ ਦੇ ਵਿੱਚ ਪਾ ਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਐਮਰਜੈਂਸੀ ਫੰਡ ਕ੍ਰੀਏਟ ਕਰ ਸਕੋ ਤੇ ਆਪਦੀ ਜਿਹੜੀ ਹੈਗੀ ਆ ਇਨਵੈਸਟਮੈਂਟ ਬਣਾ ਸਕੋ। ਕੋਈ ਵੀ ਤੁਹਾਨੂੰ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਮੁਤਾਬਕ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਆ ਰਿਹਾ ਉਹਦੀ ਜਿਹੜੀ ਹੈਗੀ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਜਾਂ ਤੁਸੀਂ ਟਰੈਵਲ ਕਰ ਰਹੇ ਹੋ ਆਪਦੀ ਇੰਸ਼ੋਰੈਂਸ ਲੈਣੀ ਆ, ਪਲੀਜ਼ ਫੀਲ ਫ੍ਰੀ ਟੂ ਗਿਵ ਅਸ ਅ ਕਾਲ। ਤੇ ਇੱਕ ਖਾਸ ਕਰਕੇ ਗੱਲ ਮੈਂ ਦੱਸਣਾ ਚਾਹੁੰਦਾ ਬਰਾੜ ਸਾਹਿਬ ਵੀ ਜਿਹੜੇ ਆਪਣਾ ਮੰਥਲੀ ਪਲਾਨ ਦੇ ਉੱਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਂਦੇ ਸੀਗੇ ਆਪਾਂ, ਤੇ ਉਹ ਗਵਰਨਮੈਂਟ ਨੇ ਹੁਣ ਜਿਹੜਾ ਖਾਸ ਕਰਕੇ ਇਮੀਗ੍ਰੇਸ਼ਨ ਐਂਡ ਰੈਫਿਊਜੀ ਜਿਹੜਾ ਡਿਪਾਰਟਮੈਂਟ ਆ ਉਹਨੇ ਅਕਸੈਪਟ ਕਰਨਾ ਬੰਦ ਕਰ ਦਿੱਤਾ ਤੇ ਤੁਹਾਨੂੰ ਜਿਹੜੀ ਲੰਬਸਮ ਪੇਮੈਂਟ ਦੇ ਉੱਤੇ ਹੀ ਪਾਲਿਸੀ ਮਿਲੂਗੀ। ਜੇ ਤੁਹਾਡੀ ਆਲਰੇਡੀ ਮੰਥਲੀ ਪਲਾਨ ਦੇ ਉੱਤੇ ਕੋਈ ਪਾਲਿਸੀ ਕੀਤੀ ਹੋਈ ਆ ਤੇ ਤੁਸੀਂ ਸੁਪਰ ਵੀਜ਼ਾ ਅਪਲਾਈ ਕੀਤਾ ਤੇ ਉਹਨੂੰ ਪਲੀਜ਼ ਚੇਂਜ ਕਰਕੇ ਉਹਨੂੰ ਦੁਬਾਰਾ ਜਿਹੜਾ ਹੈਗਾ ਫਾਈਲ ਦੇ ਵਿੱਚ ਲਾਓ, ਅਦਰਵਾਈਜ਼ ਤੁਹਾਡੀ ਜਿਹੜੀ ਫਾਈਲ ਡਿਕਲਾਈਨ ਹੋ ਸਕਦੀ ਆ। ਕੋਈ ਵੀ ਤੁਹਾਨੂੰ ਸਵਾਲ ਹੈ ਪਲੀਜ਼ ਗਿਵ ਅਸ ਅ ਕਾਲ 416-917-1456 ਰਾਜਪਾਲ ਬਰਾੜ 416-917-1456। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ।
ਮਿਹਰਬਾਨੀ ਜੀ, ਧੰਨਵਾਦ ਦੋਸਤੋ। ਇਹ ਸਨ ਰਾਜਪਾਲ ਬਰਾੜ। ਅਮਨ ਟਰੈਵਲ ਵਾਲੇ ਨਾਲ ਤਾਲਮੇਲ ਕਰਨਾ ਜੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਾ ਰਹੇ ਹੋ, ਹਵਾਈ ਜਹਾਜ਼ ਦਾ ਸਫ਼ਰ ਆ, ਹਵਾਈ ਜਹਾਜ਼ ਦਾ ਕਰਨਾ ਤੁਸੀਂ, ਇੱਥੋਂ ਤੁਸੀਂ ਦਿੱਲੀ ਜਾ ਰਹੇ ਹੋ ਟੋਰੋਂਟੋ ਤੋਂ ਵਾਪਸ ਆ ਰਹੇ ਹੋ ਜਾਂ ਵਾਪਸ ਜਾ ਕੇ ਤੁਸੀਂ ਵਨ ਵੇ ਟਿਕਟ ਨਹੀਂ ਲੈਣੀ, ਟੂ ਵੇ ਟਿਕਟ ਰਿਟਰਨ ਟਿਕਟ ਆ ਜਿਹੜੀ ਨਾਲ ਲੈਣੀ ਆ, ਤੁਹਾਨੂੰ ਬਹੁਤ ਸਾਰੀ ਰਿਆਇਤ ਮਿਲ ਜੂ ਜੀ ਕੀਮਤ ਦੇ ਵਿੱਚ। ਡੀਲਸ ਲਗਾਈਆਂ ਹੋਈਆਂ ਨੇ ਇਹਨਾਂ ਨੇ, ਅਮਨ ਟਰੈਵਲਸ ਵਾਲਿਆਂ ਨੇ। ਨੰਬਰ ਕਰ ਲਓ ਯਾਦ ਇਹਨਾਂ ਦਾ 905-796-3535 905-796-3535 ਹੈਗਾ ਜੀ ਇਹਨਾਂ ਦਾ ਨੰਬਰ, ਅਤੇ ਇਹਨਾਂ ਨੂੰ ਹੀ ਤਾਲਮੇਲ ਕਰਨਾ। ਦੂਜੇ ਸਾਡੇ ਸਪੋਂਸਰ ਨੇ ਜੀ ਔਰਾ ਕਿਚਨਸ ਵਾਲੇ, ਬਹੁਤ ਸੋਹਣੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ, ਕਸਟਮ ਬਿਲਟ ਕਿਚਨਸ ਬਣਾਉਣ ਦੇ ਵਿੱਚ ਤਾਂ ਖਾਸ ਮੁਹਾਰਤ ਹੈ ਇਹਨਾਂ ਨੂੰ। ਹਾਈ ਐਂਡ ਕਿਚਨ ਬਣਾਉਣੀ ਹੋਵੇ ਤੁਸੀਂ ਇਹਨਾਂ ਕੋਲ ਹੀ ਜਾਣਾ ਦੋਸਤੋ, ਆਲ ਸਟੈਪ ਡਰਾਈਵ ਅਤੇ ਡਿਕਸੀ ਡੈਰੀ ਏਰੀਏ ਦੇ ਵਿੱਚ, ਆਲ ਸਟੈਪ ਡਰਾਈਵ ਦੇ ਉੱਤੇ ਇਹਨਾਂ ਦਾ ਹੈਗਾ ਜੀ ਸ਼ੋਰੂਮ, ਇਹਨਾਂ ਦਾ ਕੀਤਾ ਹੋਇਆ ਕੰਮ ਕਰੋ, ਕੰਮ ਵੇਖੋ, ਵੈਬਸਾਈਟ ਵਿਜ਼ਿਟ ਕਰੋ, ਸ਼ੋਰੂਮ 'ਚ ਆਓ। 905-673-2872 ਔਰਾ ਕਿਚਨ ਦਾ ਨੰਬਰ ਹੈਗਾ, ਕੁਆਲਿਟੀ ਪੱਖੋਂ ਨੰਬਰ 1, ਫਿਨਿਸ਼ਿੰਗ ਐਕਸੀਲੈਂਟ ਹੁੰਦੀ ਆ, ਇਹ ਨਹੀਂ ਹੁੰਦਾ ਵੀ 3-4 ਸਾਲ ਦੇ ਬਾਅਦ ਉਹਦੇ ਕੋਨੇ ਜੇ ਭੁਰਨ ਲੱਗ ਗਏ, ਪੇਂਟ ਆ ਜਿਹੜਾ ਉਹ ਘਸਮੈਲਾ ਜਿਹਾ ਹੋ ਗਿਆ, ਇਸ ਤਰ੍ਹਾਂ ਨੂੰ ਜੀ ਹਰ ਇੱਕ ਕੰਮ ਆ ਜਿਹੜਾ ਇਹ ਕਰਦੇ ਨੇ, ਕੈਬਨਿਟਸ ਦਾ ਜਾਂ ਕਾਊਂਟਰ ਟੋਪਸ ਲਾਉਂਦੇ ਨੇ, ਕਿਚਨ ਪੂਰੀ ਦੀ ਪੂਰੀ ਬਣਾਉਂਦੇ ਨੇ, ਸਭ ਤੋਂ ਸੋਹਣਾ। ਔਰਾ ਕਿਚਨਸ 905-673-2872 ਇਹਨਾਂ ਦਾ ਨੰਬਰ ਆ। ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ, ਗਰੋਸਰੀਜ਼ ਕਰਨੀਆਂ ਤਾਂ ਏਸ਼ੀਅਨ ਫੂਡ ਸੈਂਟਰ 'ਤੇ ਹੀ ਜਾਣਾ, ਤਾਜ਼ੇ ਫਲ ਫਰੂਟ ਮਿਲਦੇ ਨੇ ਜੀ ਏਸ਼ੀਅਨ ਫੂਡ ਸੈਂਟਰ ਦੇ ਉੱਤੇ, ਜਿਹੜੇ ਇਹਦੇ 'ਚ ਤੁਸੀਂ ਰਹਿੰਦੇ ਹੋ 1.5 ਕਿਲੋਮੀਟਰ ਦੇ ਘੇਰੇ 'ਚ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਜ਼ਰੂਰ ਹੋਣੀ ਹੈ। ਗਰੋਸਰੀ ਲਈ ਇੱਕੋ ਇੱਕ ਨਾਂ ਯਾਦ ਰੱਖਣਾ, ਏਸ਼ੀਅਨ ਫੂਡ ਸੈਂਟਰ। ਗੱਲਬਾਤ ਤਾਂ ਤਕਰੀਬਨ ਆਪਣੀ ਖਤਮ ਹੀ ਆ, ਇੱਕੋ ਗੱਲ ਰਹਿ ਗਈ ਸੀਗੀ ਬਈ ਜਿਹੜਾ ਇਹ ਜਿਹਦੀ ਮੈਂ ਗੱਲ ਕਰ ਰਿਹਾ ਸੀ ਨਾ, ਆਹ ਜਿਹੜਾ ਬਾਰ ਨਾ ਤੂੜੀ ਵਾਲਾ ਕੋਠਾ ਜਿਹਨੂੰ ਕਹਿ ਦਈਏ ਆਪਾਂ, ਇੱਕ ਕੰਸਲਟੈਂਟ ਜਿਹੜਾ ਹੈਗਾ ਉਹਨੂੰ ਹਾਇਰ ਕਰਕੇ ਅਤੇ $1,60,000 ਤਾਂ ਖਰਚਾ ਹੋ ਹੀ ਚੁੱਕਿਆ ਇਹਦਾ, ਤੇ 8 ਲੱਖ ਦਾ ਹੋਰ ਬਜਟ ਹੈ ਇਹਦਾ, ਤੇ ਇਹ ਬਜਟ ਆਉਣ ਵਾਲੇ ਸਮੇਂ 'ਚ ਇਹਦੀ ਰੀਕੰਸਟਰਕਸ਼ਨ ਲਈ ਵਧਣਾ ਹੀ ਵਧਣਾ। ਤੂੜੀ ਵਾਲੇ ਕੋਠੇ ਲਈ ਕੰਸਲਟੈਂਟ ਤੇ $1,60,000 ਆਲਰੇਡੀ ਸਪੈਂਡ ਹੋ ਚੁੱਕਿਆ। ਇਹ ਹੈ ਜੀ, ਇਹਨੂੰ ਕਹਿੰਦੇ ਆ ਟੈਕਸ ਦਾ ਮਾਲ ਡਾਂਗਾਂ ਦੇ ਗਾਜ। ਬਈ ਲੋਕਾਂ ਦਾ ਪੈਸਾ ਜਿਵੇਂ ਮਰਜ਼ੀ ਲਾਈ ਜਾਓ, ਇਹ ਪੈਸਾ ਕਿਸੇ ਚੰਗੇ ਕੰਮ 'ਤੇ ਲਾਇਆ ਹੁੰਦਾ ਤੇ ਚੰਗੀ ਗੱਲ ਸੀ। ਤੇ ਜਿਹੜੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ 'ਤੇ ਤਵਾ ਲਾਉਂਦੇ ਨੇ ਇਹ, ਵੀ ਉਹਨਾਂ ਨੇ ਕੀ ਕੀਤਾ, ਮੈਂ ਤਾਂ ਤੁਹਾਨੂੰ ਕਾਫੀ ਸਾਰੇ ਕੰਮ ਗਿਣਾਤੇ ਨੇ। ਵੈਸੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਹੋਸਪਿਟਲ ਦੇ ਵਿੱਚ, ਜਿਹੜੇ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਵੀ ਲਿੰਕਡ ਨਹੀਂ, ਪਰ ਆਪਣੇ ਆਪ ਉਹਨਾਂ ਨੇ ਹੋਸਪਿਟਲ 'ਚ ਕਾਫੀ ਸਾਰਾ ਫੰਡ ਦਿੱਤਾ। ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਵੀ ਫੰਡ ਦਿੱਤਾ। ਚੰਗਾ ਹੁੰਦਾ ਜੇ ਇਹ ਪੈਸੇ ਲੋਕਾਂ ਤੋਂ ਪੁੱਛਣ, ਲੋਕਾਂ ਨੇ ਵੈਸੇ ਹੀ ਕਹਿ ਦੇਣਾ ਸੀ ਜੀ ਹੋਸਪਿਟਲ ਨੂੰ ਦੇ ਦਿਓ, ਕਿਸੇ ਹੋਰ ਥਾਂ ਦੇ ਦਿਓ। ਪਰ ਇਹ ਗੱਲ ਮਨ ਨੂੰ ਨਹੀਂ ਜਚਦੀ ਗੀ ਬਈ ਤੁਸੀਂ ਜਿਹੜੇ ਇਲਾਕੇ ਦੇ ਵਿੱਚੋਂ ਚੁਣੇ ਹੋਏ ਹੋਵੋ ਅਤੇ ਮਗਰੋਂ ਤੁਸੀਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ 'ਤੇ ਤਵਾ ਵੀ ਲਾਓ ਅਤੇ ਲੋਕਾਂ ਨੂੰ ਤੰਗ ਵੀ ਕਰੋ ਤੁਸੀਂ ਖਾਮ ਖਾ। ਹਰ ਵਾਰੀ ਬਾਈ ਰੂਲਸ ਦਾ ਬਹਾਨਾ ਲਾ ਕੇ ਜਿਹੜੇ ਪੁਰਾਣੇ ਹੋ ਚੁੱਕੇ ਨੇ ਜਿਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਆ, ਲੋੜ ਤਾਂ ਇਹ ਹੈ ਨਾ ਵੀ ਜਿਹੜੇ ਬਾਈ ਲਾਜ਼ ਇਰਰੈਲੀਵੈਂਟ ਹੋ ਗਿਆ ਉਹਨਾਂ ਨੂੰ ਬਦਲੋ। ਸੇਫਟੀ ਦੇ ਮੁੱਦੇ ਨੂੰ ਤੁਸੀਂ ਮਤਲਬ ਪਹਿਲ ਦਿਓ ਅਤੇ ਲੋਕਾਂ ਦੇ ਉੱਤੇ ਜਿਹੜਾ ਬੋਝ ਪਿਆ, ਬੋਝ ਇਨ ਦਾ ਸੈਂਸ, ਤੁਸੀਂ ਥੋੜ੍ਹਾ ਜਿਹਾ ਜਾ ਕੇ ਦੇਖੋ ਉੱਥੇ ਮੈਕਲੋਗਲਨ ਅਤੇ ਰੇਲਾਸਨ 'ਤੇ ਜਿਹੜੀ ਕੋਰਟ ਆ ਨਾ, ਹੁਣ ਤਾਂ ਥੋੜ੍ਹਾ ਜਿਹਾ ਕੰਮ ਆ ਕੋਵਿਡ ਆਉਣ ਨਾਲ ਠੰਡਾ ਜਿਹਾ ਹੋ ਗਿਆ। 50-50 100-100 ਬੰਦਿਆਂ ਦੀ ਲਾਈਨ ਲੱਗੀ ਹੁੰਦੀ ਸੀ, ਇੰਸਪੈਕਟਰ ਜਾਂਦੇ ਆ ਜੀ ਤੁਹਾਡੀ ਬੇਸਮੈਂਟ ਇਲੀਗਲ ਆ, ਬੇਸਮੈਂਟ ਇਲੀਗਲ ਆ, 100 ਬੰਦਾ ਲਾਈਨ 'ਚ ਖੜਾ, ਹਰੇਕ ਤੋਂ 2,000 ਲਈ ਜਾਂਦੇ ਆ, ਫਾਈਨ 2,000। ਇਹ ਕਿਹੜਾ ਤਰੀਕਾ ਹੋਇਆ? ਜੇ ਕਿਤੇ ਜੇ ਠੀਕ ਹੈ ਬੇਸਮੈਂਟ ਲੀਗਲ ਨਹੀਂ ਹੈਗੀ ਤਾਂ ਲੀਗਲ ਕਰ ਲਓ ਉਹਨੂੰ ਪ੍ਰੋਪਰ ਪ੍ਰੋਸੀਜਰ ਆ। ਉੱਧਰੋਂ ਕੋਵਿਡ ਦਾ ਜ਼ੋਰ ਆ, ਉੱਧਰੋਂ 60-70 ਬੇਸਮੈਂਟ 'ਤੇ ਲੱਗਦਾ, ਉੱਧਰੋਂ ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ ਗੇ। ਐਡੀ ਵੀ ਕਿੱਡੀ ਗੱਲ ਹੈਗੀ ਆ ਵੀ ਤੁਸੀਂ ਮਤਲਬ ਜੇ ਬੱਚਿਆਂ ਨੂੰ ਐਡਜਸਟ ਕੀਤਾ ਜਾ ਰਿਹਾ, ਕੋਈ ਨਹੀਂ ਵੀ ਕਿਸੇ ਦੀ ਲੀਗਲ ਹੈਗੀ, ਆਪਦੇ ਬੱਚੇ ਵੀ ਰਹਿੰਦੇ ਨੇ ਨਾਲੇ ਨਾਲੇ ਦੋਸਤੋ ਜਦੋਂ ਤੁਸੀਂ ਕਿਸੇ, ਤੁਹਾਨੂੰ ਤਾਂ ਪਤਾ ਹੈ ਜਦੋਂ ਪੰਜਾਬੀ ਕਲਚਰ 'ਚ ਇਸ ਤਰ੍ਹਾਂ ਹੁੰਦਾ ਬਈ ਇੱਕ ਘਰ ਦੇ ਵਿੱਚ ਰਹਿੰਦੇ ਨੇ 4-5 ਜਾਣੇ, ਜੇ ਪਿੰਡੋਂ ਕੋਈ ਚਾਚੇ ਤਾਏ ਭੂਆ ਦਾ ਬੱਚਾ ਆ ਗਿਆ, ਕੋਈ ਪਿੰਡ 'ਚੋਂ ਵੀ ਆ ਗਿਆ, ਅਗਲਾ ਕਹਿੰਦਾ 1-2 ਮਹੀਨੇ ਚਲੋ ਜਿੰਨੀ ਦੇਰ ਤਾਈਂ ਆਪਦੇ ਪੈਰਾਂ ਆਸਰੇ ਨਹੀਂ ਹੁੰਦਾ, ਕਾਲਜ 'ਚ ਐਡਮਿਸ਼ਨ ਵਗੈਰਾ ਨਹੀਂ ਮਿਲਦੀ, ਤੁਸੀਂ 2 ਬੱਚੇ ਹੈਗੇ ਰੱਖ ਲਓ। ਬਹੁਤ ਵਾਰ ਤਾਂ ਸਾਡੇ ਲੋਕ ਇਸ ਗੱਲੋਂ ਬੜੇ ਖੁੱਲ੍ਹ ਦਿਲੇ ਨੇ, ਬਹੁਤ ਵਾਰ ਤਾਂ ਮੈਂ ਵੇਖਿਆ ਪਰਿਵਾਰਾਂ ਵਾਲੇ ਨਾ ਨਵੇਂ ਆਏ ਹੁੰਦੇ ਨੇ, ਬੱਚੇ ਯੰਗ ਹੁੰਦੇ ਨੇ, ਰੋਟੀ ਪਾਣੀ ਵੀ ਬੇਸਮੈਂਟ ਦੇ ਵਿੱਚ ਸਾਡੀਆਂ ਬੀਬੀਆਂ ਮਾਤਾ ਭੈਣਾਂ ਉਹਨਾਂ ਨੂੰ ਖਵਾਉਂਦੀਆਂ ਨੇ ਵੀ ਚਲੋ ਇਹਨਾਂ ਬੱਚਿਆਂ ਤੋਂ ਬਣਦੀ ਨਹੀਂ, ਆਪੇ ਹੌਲੀ ਹੌਲੀ ਸਿੱਖ ਜਾਣਗੇ। ਇਸ ਤਰ੍ਹਾਂ ਦੀ ਜਿਹੜੀ ਦਰਿਆਦਿਲੀ ਆ ਉਹਦਾ ਮਜ਼ਾਕ ਉਡਾ ਕੇ ਇਹੀ ਕਹਿਣਾ ਕਿ ਬੇਸਮੈਂਟ ਰੈਂਟ 'ਤੇ ਦਿੱਤੀ ਹੋਈ ਆ ਅਤੇ ਲੀਗਲ ਹੋਣੀ ਚਾਹੀਦੀ, ਆਲਰੇਡੀ ਸਾਡੇ ਹੀ ਬੱਚੇ ਨੇ ਜਿਹੜੇ ਆ ਰਹੇ ਨੇ, ਐਡੀ ਕਿੱਡੀ ਕੁ ਗੱਲ ਹੈਗੀ ਆ ਵੀ ਤੁਸੀਂ ਇਹਨੂੰ ਐਡਾ ਵੱਡਾ ਮੁੱਦਾ ਬਣਾ ਲਓ। ਹਾਂ ਜਿੱਥੇ ਦੇਖੋ ਜਿਹੜੇ ਲੈਂਡਲੋਰਡ ਧੱਕਾ ਕਰਦੇ ਨੇ ਬੱਚਿਆਂ ਨਾਲ, ਆਪਾਂ ਉੱਥੇ ਆਵਾਜ਼ ਉਠਾਉਂਦੇ ਹਾਂ, ਉਠਾਉਣੀ ਵੀ ਚਾਹੀਦੀ ਆ, ਪਰ ਐਵੇਂ ਹੀ ਤੁਸੀਂ ਇਸ ਕਰਕੇ ਹੀ ਮਤਲਬ ਕਿਸੇ ਬੇਸਮੈਂਟ ਦੇ ਵਿੱਚ ਤੁਸੀਂ ਮਤਲਬ ਉਹਨੇ ਸਾਡੇ ਇੱਕ ਦੋਸਤ ਨੇ ਜੀ, ਉਹਨਾਂ ਦੇ ਕੋਈ ਹੋਰ ਰਹਿੰਦਾ ਹੀ ਨਹੀਂ ਸੀ, ਦਰਵਾਜ਼ਾ ਖੜਕਾ ਕੇ ਇੰਸਪੈਕਟਰ ਮਾੜਾ ਜਿਹਾ ਖੜਕਾਇਆ ਦਰਵਾਜ਼ਾ, ਚਲੋ ਤੁਹਾਨੂੰ ਪਤਾ ਵੀ ਲੋਕ ਨਹੀਂ ਸੀਗਾ, ਅੰਦਰ ਚਲਾ ਗਿਆ ਬਿਨਾਂ ਪਰਮਿਸ਼ਨ ਲਿਆ। ਮਗਰੋਂ ਜਦੋਂ ਉਹਨਾਂ ਨੇ ਥੋੜ੍ਹੇ ਜਿਹੇ ਦੰਦ ਦਿਖਾਏ ਨਾ, ਅੱਖਾਂ ਦਿਖਾਈਆਂ ਮਾੜੀਆਂ ਜਿਹੇ ਕੱਢ ਕੇ ਅਤੇ ਨਾਲ ਹੀ ਈਮੇਲ ਕਰਤੀ, ਫਿਰ ਮਾਫ਼ੀ ਮੰਗ ਕੇ ਗਿਆ। ਇੰਨੇ ਹੌਸਲੇ ਵਧੇ ਹੋਏ ਨੇ ਨਾ ਲੋਕਾਂ ਦੇ। ਖੈਰ ਜੀ, ਮੇਰਾ ਖਿਆਲ ਆਪਣਾ ਹੋ ਗਿਆ ਜੀ, ਸਮਾਂ ਸਮਾਪਤ ਹੁਣ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ੍ਹ ਨੂੰ ਫਿਰ ਆਪਾਂ ਨਵੇਂ ਵਿਸ਼ੇ 'ਤੇ ਗੱਲਬਾਤ ਕਰਾਂਗੇ। ਮਿਹਰਬਾਨੀ, ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Taza Milton Halal Food Festival,
August 21st, Sunday from 12 p.m. to 10 p.m.
Free entry, free parking, musical show with the Fakhir live performance. आइए 75th सेलिब्रेशन ऑफ पाकिस्तान इंडिपेंडेंस मिल के मनाते हैं मिल्टन कम्युनिटी स्पोर्ट्स पार्क 805 सेंटा मारिया बुलेवार्ड इन मिल्टन फॉर स्पॉन्सरशिप एंड स्टॉल बुकिंग कॉल आमिर शमसी 416-662-7861
यूके स्विट्जरलैंड इटली तो बाद ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
कैनेडियन स्पोर्ट्स एंड रिक्रिएशन मार्केटिंग की जानिब से पेश खिदमत है फंटास्टिक फैमिली फन फेस्टिवल, एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने, बच्चों के खेल, झूले, मुकाबले, लाइव शोज, ओपन एयर बाजार, शायकीने क्रिकेट के लिए अजीम शान क्रिकेट टूर्नामेंट और बहुत कुछ। जबरदस्त तफरी और दाखिला बिल्कुल मुफ्त ऑन August 26th, 27th and 28th at CAA ब्रैम्पटन। मजीद मालूमात और फ्री रजिस्ट्रेशन के लिए विजिट करें fantasticfest.com।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो